साहिब जीओ गुरु नानक अंगद गुरु अमरदास पदवंद रामदास अर्जन गुरु वर श्री हर गोविंद हरे राय हर कृष्ण गुरु तेग बहादुर चंद दसवें गोविंद सिंह गुरु नमो चरण अरविंद फिर गुर शब्द कमाए जन जीते पंच विकार तिन संतन को बंदना सिर चरणन परतार एक अंकारा सतगुरु तेहे प्रसाद सच हो वाहे गुरु जी की फतेह विघ्न विनाशन सो वाहे गुरु जी की फतेह विघ्न विनाशन सो
वाहे गुरु साहिब जीओ दोहरा श्री गुरदिता सुख बसे रच कीरत पुर चार करे सकेलन लोक तेहे बसे मोद को तार श्री गुरदिता सुख बसे
वाहिगुरु जी का खालसा वाहिगुरु जी की फतेह परम सत्कार योग गुरु खालसा साध संगत जी गुरु महाराज की कृपा नाल सुंदर दीवान सज रहा है गुरबाणी का कीर्तन आप सरवण कर रहे सी कीर्तन तो बाद छेवे गुरु जी का इतिहास काफी समय तो मुड़ तो ही लड़ीवार रूप में प्रारंभ होया है इस आपां संगत रूप जुड़ के अगे तो अगे सरवण करते चले जा रहे हां अज भी गुरु महाराज की हजूरी सुंदर दीवान सज रहा है गुरबाणी का कीर्तन अपर मृत के सुनिया है आ रहा इतिहास विच प्रसंग सरवण करने लई सतगुरु साहब जी के पावन दरबार दीआं हाजरियां भरदियां होईआं संगत रूप विच जुड़ रहे हां आ रहे इतिहास के प्रसंग नाल लड़ी जोड़न वास्ते थोड़ा जिहा जिहड़ा प्रसंग है जो कल बड़े विस्तार नाल आया सी उसनु सूत्र रूप विच ही दोबारा सरवण कराया जा रहा है जिस तरह गुरु हरगोबिंद साहिब जी दे सनमुख समुख दर्शन दार कर रहे हां भाई साहब भाई गुरदास साहिब जो गुरु घर दे महान वेद व्यास महान विद्वान सन उन्होंने श्री गोविंदवाल साहब विखे अपना पंच भौतिक शरीर त्याग के सचखंड गवन किया गुरु हरगोबिंद साहिब जी ने अपने कर कमना नाल ही सारी मृतक संस्कार ਕਰਮ ਕਿਰਿਆ ਕੀਤੀ। ਉਸ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਜਿਵੇਂ ਆਪਣੇ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਿਮਿਤ ਬਾਬਾ ਬੁੱਢਾ ਸਾਹਿਬ ਜੀ ਤੋਂ ਜੋ ਕੋਠਾ ਸਾਹਿਬ ਅਸਥਾਨ ਇੱਥੇ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ ਤੇ 10ਵੇਂ ਦਿਨ ਭੋਗ ਪਾਇਆ। ਇਸੇ ਤਰ੍ਹਾਂ ਮਾਤਾ ਗੰਗਾ ਜੀ ਚੜ੍ਹਾਈ ਕਰ ਗਏ ਸਨ, ਉਨ੍ਹਾਂ ਦੇ ਨਿਮਿਤ ਵੀ ਆਪ ਜੀ ਨੇ ਸਹਿਜ ਪਾਠ ਪ੍ਰਾਰੰਭ ਕਰਵਾਇਆ ਸੀ, ਜਿਸ ਦਾ ਪਾਠ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੀਤਾ ਸੀ, ਭੋਗ ਪਾਇਆ ਹੈ। ਇਸੇ ਤਰ੍ਹਾਂ ਹੀ ਹੁਣ ਭਾਈ ਗੁਰਦਾਸ ਜੀ ਅਕਾਲ ਚਲਾਣਾ ਕਰ ਗਏ, ਇਨ੍ਹਾਂ ਦੇ ਨਿਵੇਤ ਵਿਧੀ ਚੰਦ ਤੋਂ ਆਪ ਜੀ ਨੇ ਸਹਿਜ ਪਾਠ ਪ੍ਰਾਰੰਭ ਕਰਵਾ ਦਿੱਤਾ ਤੇ 14ਵੇਂ ਦਿਨ ਸੰਪੂਰਨਤਾ ਕੀਤੀ, ਕਿਉਂਕਿ ਗੋਇੰਦਵਾਲ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਜਿਹੜਾ ਅੰਗੀਠਾ ਹੈ ਉਹ 4ਵੇਂ ਦਿਨ ਸੰਭਾਲਿਆ, ਵਿਆਸਾ ਨਦੀ ਵਿਚ ਪ੍ਰਵਾਹ ਕਰ ਦਿੱਤਾ ਸੀ। ਭਾਈ ਗੁਰਦਾਸ ਜੀ ਨੇ ਪਹਿਲਾਂ ਹੀ ਸਤਿਗੁਰੂ ਅੱਗੇ ਬੇਨਤੀ ਕਰ ਦਿੱਤੀ ਸੀ ਕਿ ਮਾਰਾ ਮੇਰਾ ਕੋਈ ਜੇ ਆਮ ਲੋਕ ਪਿੱਛੋਂ ਕੋਈ ਅਸਥਾਨ ਬਣਾ ਲੈਂਦੇ ਮੜੀ ਮੁਟੀ ਜੀ, ਪਰ ਮੇਰਾ ਨੀ ਕੁਝ ਬਣਾਉਣਾ ਹੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਵੀ ਸੰਸਾਰ ਦੇ ਵਿਚ ਜਿਹੜੀ ਗੁਰਮਤਿ ਰੀਤੀ ਉਹਨੂੰ ਪ੍ਰਗਟ ਕਰਨ ਲਈ ਆਪਣੇ ਦੁਆਰਾ ਸਤਿਗੁਰੂ ਅੱਗੇ ਬੇਨਤੀ ਕੀਤੀ ਵੀ ਮੇਰਾ ਨੀ ਕੁਝ ਬਣਾਉਣਾ ਹੈ। ਉਥੋਂ ਲੈ ਕੇ ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਉਹ ਵੀ ਐਸਾ ਨੀ ਕੁਝ ਕਰਦੇ ਕਰਾਉਂਦੇ, ਨਹੀਂ ਤਾਂ ਆਮ ਦੇਖਿਆ ਜਾ ਸਕਦਾ ਹੈ ਭਾਵੇਂ ਕੋਈ ਧਾਰਮਿਕ ਅਸਥਾਨ ਵੀ ਹੈਗੇ ਹੈ ਉੱਥੇ ਵੀ ਉਹ ਲੋਕਾਂ ਨੇ ਕੁਝ ਨਾ ਕੁਝ ਇੱਥੇ ਆਹ ਸੰਤਾਂ ਨੇ ਚੜ੍ਹਾਈ ਕੀਤੀ, ਇੱਥੇ ਆਹ ਨੇ ਇਹ ਨੇ ਆਹ ਨੇ, 5-7 ਅਸਥਾਨ ਬਣਾਏ ਹੁੰਦੇ। ਇਸ ਤਰ੍ਹਾਂ ਜਿਹੜੇ ਗੁਰਸਿੱਖ ਸਿਆਣੇ ਆ ਗੁਰਮਤਿ ਸੋਝੀ ਰੱਖਦੇ ਆ ਮਹਾਤਮਾ ਰੱਖਦੇ ਉਹ ਕਹਿ ਜਾਂਦੇ ਵੀ ਕੋਈ ਨੀ ਸਾਡਾ ਕੁਛ ਪਿੱਛੋਂ ਬਣਨਾ ਬਣਾਉਣਾ। ਇੱਥੇ ਦੇ ਮਹਾਤਮਾ ਵੀ ਸੰਤ ਬਾਬਾ ਸ਼ੇਰ ਸਿੰਘ ਜੀ, ਸੰਤ ਬਾਬਾ ਸੁਚਾਲਾ ਸਿੰਘ ਜੀ ਹੋਏ ਨੇ, ਬਜ਼ੁਰਗ ਦੱਸਦੇ ਵੀ ਪਹਿਲਾਂ ਹੀ ਉਹ ਕਹਿ ਗਏ ਸਨ ਵੀ ਬਾਅਦ ਵਿਚ ਸਾਡਾ ਕੋਈ ਵੱਖਰਾ ਸਥਾਨ ਨੀ ਬਣਾਉਣਾ ਹੈ, ਜਿਵੇਂ ਆਮ ਜਿੱਥੇ ਕੋਈ ਸੰਸਕਾਰ ਕੀਤਾ ਹੋਇਆ ਉੱਥੇ ਕੋਈ ਨਾ ਕੋਈ ਵੱਖਰਾ ਜਾ ਕੋਈ ਨਕਰ ਕਰਾ ਦਿੰਦੇ ਨੇ। ਇਸ ਕਰਕੇ ਇੱਥੇ ਵੀ ਉਹ ਭਾਈ ਗੁਰਦਾਸ ਜੀ ਦੇ ਬਚਨਾਂ ਨੂੰ ਸਨਮੁਖ ਰੱਖ ਕੇ ਕਿਸੇ ਸਾਧੂ ਸੰਤ ਦਾ ਵੱਖਰਾ ਸਥਾਨ ਨਹੀਂ ਹੈ। ਹਾਂ ਇਹ ਜਿਹੜਾ ਬਣਿਆ ਹੋਇਆ ਵੱਖਰਾ ਇਹ ਸਿਰਫ ਇੱਥੇ ਬੈਠ ਕੇ ਉਹ ਦੋਵੇਂ ਗੁਰੂ ਚੇਲਾ ਜਪ ਤਪ ਕਰਦੇ ਸੀ, ਕਮਾਈ ਕਰਦੇ ਸੀ, ਉਹ ਯਾਦਗਾਰੋਂ ਵੀ ਇਹ ਪਹਿਲਾ ਸਥਾਨ ਹੈ, ਆ ਬਾਕੀ ਮਗਰੋਂ ਸਥਾਨ ਬਣਿਆ ਹੈ, ਹੋਰ ਕੋਈ ਉਹਨਾਂ ਦੀ ਮਟੀ ਮੁਟੀ ਨਹੀਂ ਹੈ, ਇਹ ਜਿਹਨਾਂ ਦਾ ਜਪ ਤਪ ਵਾਲਾ ਸਥਾਨ ਹੈ। ਭਾਈ ਗੁਰਦਾਸ ਜੀ ਨੇ ਕਿਹਾ ਵੀ ਕੁਝ ਨਹੀਂ ਕਰਨਾ ਹੈ, ਪਰ ਫੇਰ ਵੀ ਗੁਰਸਿੱਖਾਂ ਵਿਚ ਪਤਾ ਚੱਲੇ ਵੀ ਦੁਨੀਆਂ ਵਿਚ ਕੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਨ ਹੋਏ, ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਜ਼ਰੂਰ ਸੁਭਾਏਮਾਨ ਹੈ। ਸ੍ਰੀ ਗੋਬਿੰਦਵਾਲ ਸਾਹਿਬ ਜਾਈਏ, ਚਵਾਰਾ ਸਾਹਿਬ ਤੋਂ ਥੋੜਾ ਜਿਹਾ ਨੇੜੇ ਹੀ ਬੈਕ ਸਾਈਡ ਭਾਈ ਸਾਹਿਬ ਭਾਈ ਗੁਰਦਾਸ ਜੀ ਜਿੱਥੇ ਉਹ ਤੰਬੂ ਲਾ ਕੇ ਰਿਹਾ ਕਰਦੇ ਸਨ ਉਥੇ ਉਹ ਯਾਦ ਵਿਚ ਗੁਰਦੁਆਰਾ ਬਣਿਆ ਹੋਇਆ ਹੈ, ਬਾਕੀ ਮਟੀ ਮੁਟੀ ਕੋਈ ਨੀ ਉਹਨਾਂ ਦੀ ਬਣਾਈ। ਸੋ ਇਹੀ ਹੋਏ ਗੁਰਮਰ ਜ਼ਿਆਦਾ ਹੈ। ਆਮ ਕਈ ਵਾਰੀ ਦੇਖਿਆ ਜਾਂਦਾ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਫਿਰ ਉਹਦੇ ਪਿੱਛੇ ਬਹੁਤ ਕੁਛ ਕਰਦੇ ਕਰਾਉਂਦੇ, ਜਿਉਂਦਿਆਂ ਦੀ ਕੋਈ ਬਾਤ ਨੀ ਪੁੱਛਦਾ ਹੁੰਦਾ ਹੈ, ਉਰੋਂ ਦੇਹ ਤੇਰੇ ਦੀ ਦੇਹ ਤੇਰੇ ਦੀ, ਫਿਰ ਕਲੀਆਂ ਕੁਲੀਆਂ ਵੀ ਬੜੀਆਂ ਫੇਰਦੇ ਉੱਪਰ ਦੀਵੇ ਦੁਵੇ ਵੀ ਜਗਾਉਂਦੇ ਨੇ, ਉਹ ਦਸਵੀਂ ਨੂੰ ਚੌਦੇ ਨੂੰ ਉੱਥੇ ਵੀ ਰੋਟੀਆਂ ਇੰਨੀਆਂ ਲਿਆ ਕੇ ਵੀ ਰੱਖਦੇ ਮਾਤਰ ਬਾਹਰ ਫਿਰਦੇ ਕਸਾ ਕਰਦਾ ਕਰਦੇ ਦੇਖਦੇ ਰਹੇ ਬਜ਼ੁਰਗਾਂ ਦੀ ਹਾਲਤ ਵੀ ਉਹ ਜਿਉਂਦਿਆਂ ਨੂੰ ਤਾਂ ਪੁੱਛਦੇ ਨਹੀਂ ਸੀ ਬਾਅਦ ਵਿੱਚ ਫਿਰ ਬੜਾ ਕਰਦੇ ਕਰਾਉਂਦੇ ਖਿਆਲ ਆਉਣਾ ਵੀ ਵੇਖੋ ਉਹੀ ਬਜ਼ੁਰਗ ਹੈ ਵੀ ਜਿਉਂਦਿਆਂ ਨੂੰ ਤਾਂ ਲੂਣ ਮਿਰਚਾਂ ਨਾਲ ਲੱਸੀ ਦਾ ਮਾਥਾ ਬਾਟਾ ਮਾਰਨਾ ਹੈ ਤੇ ਮਗਰੋਂ ਜਲੇਬੀਆਂ ਮਗਰੋਂ ਖੀਰ ਕੜਾ ਲਿਆਓ ਜੀ ਉਹਨੂੰ ਲਿਆਓ ਜੀ ਕੀਰਤਨੀਏ ਨੂੰ ਅਸੀਂ ਉਹਨੂੰ ਵੱਡਾ ਕਰ ਰਹੇ ਵੀ ਜਦੋਂ ਜਾਂਦਾ ਸੀ ਉਦੋਂ ਤਾਂ ਵੱਡਾ ਕਰਿਆ ਨੀ ਉਹਦਾ ਤਾਂ ਬਾਹਰਲੇ ਘਰੇ ਸਿੱਟਿਆ ਹੋਇਆ ਸੀ ਤੂੜੀ ਵਾਲੇ ਕੋਲ ਕੋਠੇ ਮਿਰਚਾਂ ਨਾਲ ਰੋਟੀਆਂ ਲੋਕ ਦਿਖਾਵਾ ਵੀ ਅਸੀਂ ਵੱਡਾ ਕਰਨੇ ਗਰੀਬੀਆਂ ਜੀਆਂ ਲਿਆ ਵਿੱਚ 5 ਰੁਪਈਏ ਪਾ ਇੱਧਰ ਉੱਧਰ ਗੁਰਦੁਆਰੇ ਨੂੰ ਧਰਮ ਸਥਾਨਾਂ ਨੂੰ 2 ਰੁਪਈਏ ਜੇ 4 ਰੁਪਏ ਉਹਨੂੰ ਦੇ ਦਿੰਦੇ ਛਕਾ ਦਿੰਦੇ ਕਿੰਨਾ ਚੰਗਾ ਹੁੰਦਾ ਹੁਣ ਜਿਹੜੇ ਸਿਆਣੇ ਲੋਕ ਆ ਉਹ ਤਾਂ ਜਾਣਦੇ ਹੁੰਦੇ ਨੇ ਵੀ ਹੁਣ ਐਵੇਂ ਪਖਾਵਾ ਕਰਦੇ ਉਹਦੀ ਕੋਈ ਲੋੜ ਨਹੀਂ ਹੈ ਜਾਂਦੇ ਬਜ਼ੁਰਗ ਦੀ ਰੱਜ ਕੇ ਸੇਵਾ ਕਰੋ ਉਹਦੀ ਸੰਭਾਲ ਕਰੋ ਅਸਲ ਤਾਂ ਵੱਡਾ ਉਹਨੂੰ ਉਹੀ ਕਰਨਾ ਹੈ ਜੇ ਜਾਂਦੇ ਨੀ ਉਹ ਗੱਲ ਨਾ ਜੀਵਤ ਪਿੱਤਰ ਨਾ ਮਾਨੈ ਕੋ ਮੋਏ ਸਰਾਧ ਕਰਾਹੀ ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਵੀ ਜਾਂਦਿਆਂ ਤਾਂ ਬਜ਼ੁਰਗ ਨੂੰ ਕੋਈ ਮੰਦਾ ਪੂਜਦਾ ਨਹੀਂ ਜਦੋਂ ਬਜ਼ੁਰਗ ਕਰ ਜਾਂਦਾ ਮੂਹੇ ਸਰਾਧ ਕਰਾਹੀ ਕਹਿੰਦੇ ਮਰਿਆ ਪਿੱਛੋਂ ਵੀ ਫਲਾਨੀ ਥਿੱਤ ਨੂੰ ਸਾਡਾ ਬਜ਼ੁਰਗ ਮਰਿਆ ਸੀ ਕਹਿੰਦੇ ਸਰਾਧ ਕਰਦੇ ਫਿਰਦੇ ਕੀਰਕੜਾ ਖਵਾਉਂਦੇ ਖਾਂਦੇ ਫਿਰਦੇ ਇਸੇ ਤਰ੍ਹਾਂ ਪਿਤਰਵੀ ਵਪਰੇ ਕਹੋ ਕੋ ਪਾਵੇ ਕਹਿੰਦੇ ਉਹ ਜਿਹੜੇ ਵਿਚਾਰੇ ਕਹਿੰਦੇ ਬਜ਼ੁਰਗ ਹੈ ਜਦੋਂ ਜਿਉਂਦਿਆਂ ਨੂੰ ਨੀ ਉਹਨਾਂ ਨੂੰ ਮਿਲਿਆ ਉਹ ਕਿੱਥੇ ਪਾ ਜਾਣੇ ਪਹਿਲਾਂ ਤਾਂ ਖਾਂਦੇ ਹੀ ਨਹੀਂ ਵੀ ਜਾਂਦਾ ਤਾਂ ਸਾਨੂੰ ਦਿੱਤਾ ਨਹੀਂ ਹੁਣ ਕੀ ਫਾਇਦਾ ਬਾਕੀ ਕਹਿੰਦੇ ਮਰਿਆਂ ਤੋਂ ਬਾਅਦ ਵੀ ਉਹ ਕਹਿੰਦੇ ਨਹੀਂ ਪਾ ਸਕਦੇ ਨਹੀਂ ਛਕਦੇ ਹਨ ਕਹਿੰਦੇ ਫਿਰ ਉਹਨਾਂ ਦੇ ਨਿਵਿੱਤ ਪਾਇਆ ਹੁੰਦਾ ਕੌਣ ਖਾ ਜਾਂਦੇ ਕਹਿੰਦੇ ਕੁਆ ਕੂਕਰ ਖਾਏ ਜਾਂ ਕਾਂ ਖਾ ਜਾਂਦੇ ਜਾਂ ਕੁੱਤੇ ਖਾ ਜਾਂਦੇ ਉਹ ਸਾਡੇ ਸਾਹਮਣੇ ਹੈ ਜਿੱਥੇ ਮਿੱਟੀ ਜੀ ਬਣਾਈ ਹੁੰਦੀ ਹੈ ਉੱਥੇ ਕਿਤੇ ਬਜ਼ੁਰਗ ਥੋੜੋ ਆ ਕੇ ਖੀਰ ਕੜਾ ਸਾਡਾ ਖਾਂਦਾ ਉੱਥੇ ਕਾਂ ਕਾਂ ਲੱਗ ਜਾਂਦੇ ਨੇ ਉੱਥੇ ਕੁੱਤੇ ਆ ਜਾਂਦੇ ਨੇ ਨਾਲੇ ਇਸ਼ਨਾਨ ਕਰਾ ਜਗਤ ਵਾਹਿਗੁਰੂ ਰਾਜ ਜੀ ਸਿਆਣੇ ਸੀ ਬਾਅਦ ਵਿੱਚ ਸਾਡਾ ਨਾ ਐਸਾ ਕੁਝ ਕਰਨ ਕਰਾਉਣਾ ਦੇਖਾ ਤੇ ਫਿਰ ਕਿਸ ਹੋਰ ਹੀ ਕਿਰਿਆ ਕਰਕੇ ਇਸ ਸਥਾਨ ਨੂੰ ਗਲਤ ਮਤ ਰੂਪ ਵਿੱਚ ਕਰਨ ਵੀ ਕਹੀ ਦਿੱਤਾ ਵੀ ਇਹ ਸਾਡਾ ਨੀ ਕੁਝ ਕਰਨਾ ਹੈ ਉਹ ਸਿਆਣੇ ਗੁਰਸਿੱਖ ਇਹ ਮਰਜ਼ਾਦਾ ਨੂੰ ਕਾਇਮ ਰੱਖਦੇ ਉਹ ਪਹਿਲੇ ਕਹਿ ਕਹਾ ਜਾਂਦੇ ਵੀ ਐਸਾ ਨੀ ਬਾਅਦ ਵਿੱਚ ਤਾਂ ਪਖੰਡ ਕਰਨਾ ਹੈ ਬਾਕੀ ਰਹੀ ਸਹਿਜ ਪਾਠ ਦੀ ਮਰਜ਼ਾਦਾ ਇਹ ਹੁਣ ਦੇਖ ਲਓ ਆਪਾਂ ਇਤਿਹਾਸ ਸੁਣਦੇ ਚਲੇ ਜਾ ਰਹੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਗੁਰੂ ਅਰਜਨ ਦੇਵ ਜੀ ਸਰੀਰ ਛੱਡ ਕੇ ਉਹਨਾਂ ਦੇ ਨਿਵਿੱਚ ਵੀ ਸਹਿਜ ਪਾਠ ਫਿਰ ਮਾਤਾ ਗੰਗਾ ਜੀ ਕਾਲ ਚਲਾਣਾ ਕਰਦੇ ਉਹਨਾਂ ਦੇ ਨਿਵਿੱਚ ਸਹਿਜ ਪਾਠ ਬਾਬਾ ਬੁੱਢਾ ਸਾਹਿਬ ਜੀ ਪਰਲੋਕ ਗਮਨ ਕਰਦੇ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਨਿਵਿੱਚ ਵੀ ਸਹਿਜ ਪਾਠ ਪ੍ਰਾਰੰਭ ਕਰਵਾਉਂਦੇ ਹੈ ਜਾਣੀ ਇਹ ਪ੍ਰਤੱਖ ਇਤਿਹਾਸ ਵਿੱਚ ਸਾਰਾ ਕੁਝ ਲਿਖਿਆ ਪਿਆ ਅੱਜ ਦੇ ਜਿਹੜੇ ਨਵੇਂ ਵਿਦਵਾਨ ਹਨ ਤਰਕਸ਼ੀਲ ਹੁਜਤਵਾਦ ਉਹ ਇਹਨਾਂ ਸਹਿਜ ਪਾਠਾਂ ਨੂੰ ਅਖੰਡ ਪਾਠਾਂ ਨੂੰ ਵੀ ਨਿੰਦੇ ਭਣਦੇ ਹੈ ਕਹਿੰਦੇ ਇਹ ਵੀ ਮਨਮਤ ਹੈ ਕਹਿੰਦੇ ਇਹ ਤਾਂ ਜਿਵੇਂ ਕਹਿੰਦੇ ਹਿੰਦੂ ਲੋਕ ਮਰੇ ਤੋਂ ਬਾਅਦ ਕੋਈ ਗਰੜ ਦਾ ਪਾਠ ਕਰਾ ਲੈਂਦੇ ਕਥਾ ਕਰਾ ਲੈਂਦੇ ਜਾਂ ਭਾਗਵਤ ਕਲਾ ਲੈਂਦੇ ਉਹਦਾ ਪਾਠ ਸਪਤਾਹ ਕਰਾ ਲੈਂਦੇ ਕਹਿੰਦੇ ਉਹੀ ਰੀਸ ਘੜੀਸ ਇਹਨਾਂ ਸਿੱਖਾਂ ਵਿੱਚ ਉਹਨਾਂ ਤੋਂ ਅੱਗੇ ਆਈ ਹੈ ਇਹ ਕੋਈ ਮਰਜ਼ਾਦਾ ਹੀ ਨਹੀਂ ਹੈ ਉਹਨਾਂ ਦਾ ਇਹਨਾਂ ਨੇ ਦੇਖ ਦੇਖ ਕੇ ਰੀਸ ਕੀਤੀ ਹੈ ਫਿਰ ਇਸ ਫਿਰ ਕਰਨ ਦੀ ਕੀ ਲੋੜ ਸੀ ਫਿਰ ਸਿੱਧਾ ਹੀ ਇਹ ਕਰਾਉਂਦੇ ਉਹ ਕੁਛ ਨਾਇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਉਹ ਬ੍ਰਹਮਣ ਲੋਕ ਹਿੰਦੂ ਲੋਕ ਉਹ ਆਪਣੇ ਧਰਮ ਅਨੁਸਾਰ ਕੋਈ ਗੀਤਾ ਦਾ ਪਾਠ ਕੋਈ ਗਰੁੜ ਦਾ ਪਾਠ ਕੋਈ ਭਾਗਵਤ ਦਾ ਪਾਠ ਕਥਾ ਕਰਾ ਲੈਂਦਾ ਹੈ। ਤੁਸੀਂ ਗੁਰਸਿੱਖਾਂ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵੀ ਇਹ ਗੁਰੂ ਦੀ ਬਾਣੀ ਹੈ ਤੇ ਇਹਦਾ ਆਸਰਾ ਤੁਸੀਂ ਲੈਣਾ ਮਰਨੇ ਸਮੇਂ ਵੀ ਵਿਆਹ ਖੁਸ਼ੀ ਦੇ ਸਮੇਂ ਵੀ। ਗੁਰੂ ਮਹਾਰਾਜ ਨੇ ਮਰਜ਼ਾਦਾ ਖਿਲਾਈ ਗੁਰਬਾਣੀ ਸਖੀ ਆਨੰਦ ਗਾਵੇ ਸਾਚੇ ਸਾਹਿਬ ਕੈ ਮਨ ਪਾਵੇ। ਸਖੀਆਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਵਤਾਰ ਹੋਣ ਤੋਂ ਬਾਅਦ ਜਿੰਨੇ ਸਤਸੰਗੀ ਹੈ ਜਿੰਨੇ ਮਾਈ ਭਾਈ ਉਹ ਗੁਰਬਾਣੀ ਦਾ ਗਾਇਨ ਕਰਦੇ ਹੈ ਕੋਈ ਕੀਰਤਨ ਕਰਦਾ ਕੋਈ ਸੁਣਦਾ ਹੈ ਇਸੇ ਤਰ੍ਹਾਂ ਗੁਰਬਾਣੀ ਦਾ ਪਾਠ ਕਰ ਕਰਾ ਲੈਣਾ ਸੁਣ ਲੈਣਾ ਇਹ ਗੁਰੂ ਕਾਲ ਦੀ ਮਰਜ਼ਾਦਾ ਹੈ। ਇਹ ਕੋਈ ਬ੍ਰਹਮਣੀ ਮਤ ਨਹੀਂ ਹੈ ਕੋਈ ਇਹ ਮਨ ਮਤ ਨਹੀਂ ਹੈ। ਜਿਹੜਾ ਐਸਾ ਕੁਝ ਕਹਿੰਦਾ ਅਸਲ ਰੂਪ ਵਿਚ ਉਹ ਆਪ ਹੀ ਮਨ ਮਤ ਗਿਆ ਹੈ ਆਪ ਹੀ ਮਨਮੁਖ ਹੈ ਕਿਉਂਕਿ ਉਹ ਕਿਤੋਂ ਉਦਾਹਰਣ ਦੇ ਕੇ ਸਿੱਧ ਨਹੀਂ ਕਰ ਸਕਦਾ ਹੈ। ਕਿਸੇ ਇਤਿਹਾਸ ਵਿਚ ਵੀ ਐਸਾ ਲਿਖਿਆ ਹੋਵੇ ਵੀ ਜਦੋਂ ਕੋਈ ਗੁਰੂ ਕਾ ਸਿੱਖ ਚੜਾਈ ਕਰ ਗਏ ਉਹਦੇ ਵਿਚ ਕੋਈ ਵੀ ਪਾਠ ਪੂਜਾ ਨਹੀਂ ਕਰਨੀ। ਆਹ ਮੁਸਲਮਾਨਾਂ ਦਾ ਮਤ ਹੈਗਾ ਹੈ ਉਹ ਨਹੀਂ ਕੁਰਾਨ ਪੜ੍ਹਦੇ ਉਹ ਠੀਕ ਹੈ ਜਦੋਂ ਕੋਈ ਚੜਾ ਜਾਂਦਾ ਉਦੋਂ ਥੋੜੀਆਂ ਬਹੁਤਾਂ ਕਲਮਾਂ ਜਿਹੀਆਂ ਪੜ੍ਹਦੇ ਤੇ ਉਹ ਕਹਿੰਦੇ ਅਸੀਂ ਵੀ ਅੱਧੀ ਮਜ਼ਲ ਪਹੁੰਚਾ ਆਏ ਹਾਂ ਬਾਕੀ ਜਿਹੜਾ ਮਜ਼ਲ ਹੈ ਬਾਕੀ ਰਸਤਾ ਹੈ ਉਹ ਇਹ ਜਦੋਂ ਪਰਲੋਂ ਦਾ ਸਮਾਂ ਆ ਜਾਏਗਾ ਉਦੋਂ ਹੋਊਗਾ। ਉਹ ਕੁਕੰਬਰ ਸਾਹਿਬ ਜਬਰਾਈਲ ਫਰਿਸ਼ਤਾ ਉਹ ਆ ਕੇ ਕਹਿੰਦੇ ਤੂਤੀ ਜੀ ਬਜਾਏਗਾ ਜਿਹੜੀਆਂ ਰੂਹਾਂ ਕਹਿੰਦੇ ਉਹ ਕਬਰ ਦੇ ਵਿੱਚੋਂ ਜਾਗ ਪੈਣਗੀਆਂ ਉੱਠ ਖੜਨਗੀਆਂ ਉਹਨਾਂ ਨੂੰ ਬਹਿਸ਼ਤਾਂ ਵਿੱਚੋਂ ਲੈ ਜਾਏਗਾ। ਜਿਹੜੀਆਂ ਉਹ ਤੂਤੀ ਦੀ ਆਵਾਜ਼ ਸੁਣ ਕੇ ਨਹੀਂ ਜਾਗਣਗੀਆਂ ਨਹੀਂ ਉੱਠਣਗੀਆਂ ਉਹਨਾਂ ਨੂੰ ਕਹਿੰਦੇ ਫਿਰ ਉਹ ਦੋਜਕਾਂ ਵਿੱਚ ਪਾ ਦੇਵੇਗਾ ਨਰਕਾਂ ਵਿੱਚ ਸੁੱਟ ਦੇਵੇਗਾ। ਯਾਨੀ ਬਾਕੀ ਨਹੀਂ ਉਹ ਕੁਝ ਕਰਦੇ ਕਰਾਉਂਦੇ ਬਾਅਦ ਵਿੱਚ ਹਿੰਦੂ ਜਿਹੜੇ ਆ ਉਹ ਕਰਦੇ ਕਰਾਉਂਦੇ ਆ ਤੇ ਜਿਹੜੇ ਗੁਰਸਿੱਖ ਆ ਉਹਨਾਂ ਨੂੰ ਜਿਵੇਂ ਗੁਰੂ ਮਹਾਰਾਜ ਨੇ ਦੱਸਿਆ ਉਵੇਂ ਉਹ ਕਰੀ ਕਰਾਈ ਜਾਂਦੇ। ਜਿਹੜੇ ਇਤਿਹਾਸ ਪੜ੍ਹਦੇ ਨਹੀਂ ਉਹ ਐਸਾ ਕੁਛ ਕਹੀ ਕਹਾਈ ਜਾਂਦੇ ਵੀ ਇਹ ਜੀ ਮਨਮਤ ਹੈ ਪਾਠ ਪੂਜਾ ਕਰਾਉਣੀ ਗੁਰਬਾਣੀ ਪੜ੍ਹਨੀ ਭੋਣੀ ਭੋਗ ਪਾਉਣੇ ਕੀਰਤਨ ਕਰਾਉਣੇ ਕਹਿੰਦੇ ਵਾਧੂ ਖਰਚ ਵਾਧੂ ਖਰਚ ਤਾਂ ਜਦੋਂ ਵਿਆਹ ਹੁੰਦਾ ਨਾ ਉਦੋਂ ਹੁੰਦਾ ਜਦੋਂ ਪੈਲਸਾਂ ਚ ਜਾ ਕੇ ਗਾਉਣ ਵਾਲੀ ਲਿਆਉਂਦੇ 70,000 ਨੂੰ ਜਦੋਂ ਜੰਜ ਚੜ੍ਹਦੀ ਉਦੋਂ 50-30 ਆਹ ਕੋਇਲਸਾਂ ਚੱਲਦੀਆਂ ਦੋ ਦੋ ਵਿਚ ਬੈਠੇ ਹੁੰਦੇ ਨੇ ਲੈਣਾ ਨੀ ਦੇਣਾ ਨੀ। ਇਸੇ ਤਰ੍ਹਾਂ ਬਾਕੀ ਜਿਹੜਾ ਕੋਈ ਉੱਥੇ ਉਹ 70-80 ਹਜ਼ਾਰ ਰੁਪਇਆ ਲੈ ਲੈਂਦਾ ਗਾਉਣਾ ਖਾਣਾ ਵੀ ਸਾਰਾ ਗਲਤ ਮਲਤ ਬੇਹਾ। ਇਸੇ ਤਰ੍ਹਾਂ ਬਾਕੀ ਜਿਹੜਾ ਕੋਈ ਖਾਣਾ ਪੀਣਾ ਹੈ ਸ਼ਰਾਬ ਕਬਾਬ ਦਾ ਨਿਰਈ ਗੁਰਮਤ ਉਲਟ ਜਿਹੜੇ ਵੱਲੋਂ ਅਸੀਂ ਉਹ ਹਟਣਾ ਹੈ ਉਧਰ ਨੂੰ ਤਾਂ ਹਟਣ ਨੂੰ ਸਾਡਾ ਜੀ ਨਹੀਂ ਕਰਦਾ ਜਿਹੜੀ ਨਿਰੀ ਮਨਮਤ ਹੈ ਤੇ ਜਿਹੜੀ ਗੁਰਮਤ ਹੈ ਪਾਠ ਪੂਜਾ ਕਰਨੀ ਕਰਾਉਣੀ ਨਾਮ ਬਾਣੀ ਦਾ ਕੀਰਤਨ ਸੁਣਨਾ ਸੁਣਾਉਣਾ ਉਹਨੂੰ ਅਸੀਂ ਕਹੀ ਜਾਂਦੇ ਇਹ ਮਨਮਤ ਹੈ ਬ੍ਰਾਹਮਣੀ ਮਤ ਹੈ ਜੀ। ਇਸ ਕਰਕੇ ਗੁਰ ਕੀ ਮਤ ਤੋਂ ਲੈ ਆਨੇ ਵੇ ਸਮਝਦਾ ਤੂੰ ਗੁਰੂ ਕੀ ਗੁਰੂ ਕੀ ਮਤ ਹੈ ਗੁਰੂ ਕੀ ਸਿੱਖਿਆ ਤੂੰ ਲੈ ਲੈ ਉਹ ਹੈ ਭਗਤੀ ਕਰਨੀ ਨਾਮ ਬਾਣੀ ਨਾਲ ਜੁੜੇ ਰਹਿਣਾ ਗੁਰਮਤ ਅਨੁਸਾਰ ਆਪਣਾ ਜੀਵਨ ਬਸਾਉਣਾ ਧਰਮ ਦੀ ਕਿਰਤ ਕਰਕੇ ਵੰਡ ਕੇ ਛਕਣਾ ਬਾਣੀ ਪੜ੍ਹਨੀ ਬਾਣੀ ਪੜਾਉਣੀ ਨਹੀਂ ਤਾਂ ਇਹ ਭਗਤ ਬਿਨਾਂ ਬਹੁਤ ਡੂਬੇ ਸਿਆਣੇ ਬੜੇ ਬੜੇ ਸਿਆਣੇ ਸੂਝਵਾਨ ਪੜ੍ਹੇ ਲਿਖੇ ਆ ਸੰਸਾਰ ਨੂੰ ਸਮੁੰਦਰ ਵੀ ਡੁੱਬ ਕੇ ਮਰ ਗਏ। ਸੋ ਰੋ ਵਿਚਾਰਿਓ ਭਾਈ ਗੁਰਦਾਸ ਜੀ ਦੇ ਨਿਵੇਤ ਸਾਹਿਬ ਜੀ ਨੇ ਪਾਠ ਕਰਵਾਇਆ ਭੋਗ ਪਵਾਇਆ ਜਿਥੋ ਹੁਣ ਤੱਕ ਜਿਹੜੀ ਮਰਯਾਦਾ ਗੁਰਸਿੱਖਾਂ ਵਿਚ ਚਲਦੀ ਆ ਰਹੀ ਹੈ, ਜਦੋਂ ਵੀ ਘਰ ਦੇ ਵਿਚ ਕੋਈ ਉਹ ਆਪਣਾ ਸਵਾਸਾਂ ਦੀ ਪੂੰਜੀ ਜੋ ਵਾਹਿਗੁਰੂ ਨੇ ਬਖਸ਼ੀ ਉਹ ਪੂਰੀ ਹੋ ਜਾਂਦੀ ਹੈ, ਅਕਾਲ ਚਲਾਣਾ ਕਰ ਜਾਂਦਾ ਹੈ, ਉਹਦੀ ਰੂਹ ਦੀ ਸ਼ਾਂਤੀ ਨੂੰ ਮੁੱਖ ਰੱਖਦਿਆਂ ਹੋਇਆਂ ਫਿਰ ਸਹਿਜ ਪਾਠ ਪ੍ਰਾਰੰਭ ਕਰਵਾਇਆ ਜਾਂਦਾ ਹੈ। ਦਸਵੇਂ ਦਿਨ ਜਿਹੜਾ ਕੋਈ ਭੋਗ ਪਾਉਣਾ ਹੈ ਉਸਦੇ ਨਿਵੇਤ, ਇਹ ਪੱਕੇ ਤੌਰ ਤੇ ਜਿਹੜੀ ਮਰਯਾਦਾ ਗੁਰੂ ਕਲਗੀਧਰ ਜੀ ਨੇ ਕਾਇਮ ਕਰ ਦਿੱਤੀ ਸੀ, ਉਹ ਰਹਿਤਨਾਮਿਆਂ ਵਿਚ ਵੀ ਆਉਂਦਾ ਹੈ ਤੇ ਆਹ ਜਿਹੜਾ ਇਤਿਹਾਸ ਪੜ੍ਹ ਰਿਹਾ ਇਹ ਤੋਂ ਬਿਨਾਂ ਹੋਰ ਜਿਹੜੇ ਇਤਿਹਾਸ ਹਨ ਸਾਰਿਆਂ ਵਿਚ ਆਉਂਦਾ ਹੈ। ਇਹ ਜਦੋਂ ਕੋਈ ਪੁਰਾਣੀ ਚੜਾਈ ਕਰਦੇ ਸਹਿਜ ਪਾਠ ਰਖਵਾ ਕੇ ਦਸਵੇਂ ਦਿਨ ਉਹਦੇ ਨਿਵਿਤ ਭੋਗ ਪਾਉਣਾ। ਗੁਰੂ ਕਲਗੀਧਰ ਜੀ ਨੇ ਕਿਹਾ ਸੀ ਵੀ ਜਿਹੜਾ ਖਾਲਸਾ ਪੰਥ ਹੈ ਇਹ ਸਾਰੇ ਮਤ ਮਤਾਂਤਰਾਂ ਤੋਂ ਉੱਚਾ ਹੈ, ਮਹਾਨ ਹੈ। ਜਿਵੇਂ ਉਧਰ ਜਿਹੜਾ ਬ੍ਰਹਮਣ ਹੈ ਉਹਨੂੰ ਬਾਕੀਆਂ ਜਾਤਾਂ ਤੋਂ ਉੱਚਾ ਕਿਹਾ ਨਾ, ਸ਼ੂਦਰ ਸਭ ਤੋਂ ਨੀਵੇਂ ਨੇ। ਉਹਨਾਂ ਦੇ ਸੰਬੰਧ ਵਿਚ ਉਹਨਾਂ ਨੇ ਇਹ ਦੱਸਿਆ ਹੋਇਆ ਪੁਸਤਕਾਂ ਵਿਚ, ਜੇ ਕੋਈ ਬ੍ਰਾਹਮਣ ਮਰ ਜਾਏ ਕਦੇ ਉਹਦੀ ਮ੍ਰਿਤਕ ਸੰਸਕਾਰ ਦੀ ਜਿਹੜੀ ਰੀਤੀ ਆ ਉਹ ਗਿਆਰਵੇਂ ਦਿਨ ਕੋਈ ਕਰੇ, ਤੇ ਜੇ ਕੋਈ ਛਤਰੀ ਖੱਤਰੀ ਮਰ ਜਾਂਦਾ ਹੈ ਫਿਰ ਬਾਰਵੇਂ ਦਿਨ ਕਰ ਦੇਵੇ। ਜੇ ਕੋਈ ਇਸੇ ਢੰਗ ਨਾਲ ਕੋਈ ਗਲਤ ਤਰੀਕੇ ਨਾਲ ਮਰਦਾ ਉਹਦੀ ਫਿਰ ਪ੍ਰੇਤ ਕਿਰਿਆ ਕਰਨ ਲਈ ਉਹਦੇ 13ਵੇਂ ਦਿਨ ਇਹ ਮ੍ਰਿਤ ਸੰਸਕਾਰ ਰੀਤੀ ਕਰੇ। ਇਸੇ ਤਰ੍ਹਾਂ ਇਹ ਤੋਂ ਬਗੈਰ ਬਾਕੀ ਜਿਹੜਾ ਕੋਈ ਹੈ ਸਰੀਰ ਕਰਕੇ ਬੈਸ ਮਰਿਆ ਜਾਂ ਸੁਧਰ ਮਰਿਆ ਹੈ ਉਹਦੇ ਨਿਵਿਤ ਕਹਿੰਦੇ 17ਵੇਂ ਦਿਨ ਸਾਰਾ ਕੁਛ ਕਰੇ ਕਰਾਏ। ਪਰ ਗੁਰੂ ਕਲਗੀਧਰ ਜੀ ਨੇ ਕਿਹਾ ਵੀ ਜਿਹੜਾ ਇਹ ਖਾਲਸਾ ਪੰਥ ਅਕਾਲ ਪੁਰਖ ਕੀ ਫੌਜ ਹੈ ਇਹ ਸਾਰੀਆਂ ਜਾਤਾਂ ਪਾਤੋਂ ਬ੍ਰਹਮਣਾਂ ਨਾਲੋਂ ਉੱਚਾ ਮਹਾਨ ਹੈ, ਇਸ ਕਰਕੇ ਇਹਦੀ ਜਿਹੜੀ ਰੀਤੀ ਹੈ ਮ੍ਰਿਤਕ ਸੰਸਕਾਰ ਦੀ ਉਹ ਦਸਵੇਂ ਦਿਨ ਗੁਰੂ ਕੇ ਸਿੰਘ ਕਰਿਆ ਕਰਨ। ਇਸ ਕਰਕੇ ਗੁਰੂ ਮਹਾਰਾਜ ਨੇ ਮਰਯਾਦਾ ਕਾਇਮ ਕੀਤੀ ਤੇ ਉਹਨੂੰ ਸਿਆਣੇ ਲੋਕ ਪੜ੍ਹੇ ਲਿਖੇ ਇਤਿਹਾਸ ਸੁਣਨ ਵਾਲੇ ਕਰਦੇ ਕਰਾਉਂਦੇ ਨੇ। ਇਹਦੇ ਵਿਚ ਵੀ ਹੁਣ ਮਨ ਮਰਜ਼ੀ ਬੜੀ ਚੱਲੀ ਹੋਈ ਹੈ, ਕਹਿੰਦੇ ਭੋਗ ਵੀ ਪਾਉਣਾ, ਚਲੋ ਇਹ ਐਤਵਾਰ ਠੀਕ ਹੈ ਜੀ, ਵਿੱਚ ਮਾਈਆਂ ਆਪਣਾ ਘਸੋੜੀ ਫਿਰਦੀਆਂ, ਸ਼ਨੀਵਾਰ ਮਾੜਾ ਹੈ ਜੀ, ਮੰਗਲਵਾਰ ਮਾੜਾ ਹੈ ਜੀ, ਉਦਣ ਨਾ ਭੋਗ ਪਾਇਓ। ਮੈਂ ਕਿਹਾ ਵੀ ਜਿੱਦਣ ਮੰਗਲਵਾਰ ਹੁੰਦਾ ਉਦਣ ਰੋਟੀ ਨੀ ਤੁਸੀਂ ਖਾਂਦੀਆਂ, ਦੁੱਧ ਨੀ ਪੀਂਦੀਆਂ, ਚਾਹ ਨੀ ਪੀਂਦੀਆਂ, ਜੇ ਤੁਹਾਨੂੰ ਰੁਪਈਏ ਕੋਈ ਦੇਣ ਲਾ ਜੇ ਮੰਗਲਵਾਰ ਤੁਸੀਂ ਲੈਂਦੀਆਂ ਨੀ, ਆ ਗਊਆਂ ਮੱਝਾਂ ਨੂੰ ਪੱਠੇ ਨੀ ਤੁਸੀਂ ਲਿਆ ਕੇ ਪਾਉਂਦੇ, ਜੇ ਇਸ ਮੰਗਲਵਾਰ ਨੂੰ ਸ਼ਨੀਵਾਰ ਨੂੰ ਤੁਸੀਂ ਸਾਰਾ ਕੁਝ ਕਰਦੀਆਂ ਤੇ ਭੋਗ ਪਾਉਣ ਨੂੰ ਕੀ ਹੁੰਦਾ? ਫਿਰ ਕੋਈ ਜਵਾਬ ਨਹੀਂ ਵੀ ਜਾਂ ਤਾਂ ਇਹ ਕਹੋ ਨਾ ਵੀ ਅਸੀਂ ਮੰਗਲਵਾਰ ਹੈ ਸ਼ਨੀਵਾਰ ਰੋਟੀ ਨੀ ਖਾਣੀ ਮਾੜਾ ਦਿਨ ਹੈ, ਅਸੀਂ ਚਾਹ ਨੀ ਪੀਣੀ, ਅਸੀਂ ਮੱਝਾਂ ਨੂੰ ਪੱਠੇ ਨੀ ਲਿਆ ਕੇ ਪਾਉਣੇ, ਨਾ ਇਹਨਾਂ ਦਾ ਦੁੱਧ ਚੋਣਾ, ਕਿਉਂਕਿ ਦੁੱਧ ਸ਼ਨੀਵਾਰ ਨੂੰ ਚੋਣਾ ਮਾੜਾ ਹੈ ਤੇ ਪੀਣਾ ਵੀ ਮਾੜਾ ਹੈ। ਉਹ ਸਾਰਾ ਕੁਛ ਕਰਨਾ ਕਰਾਉਣਾ, ਜਦੋਂ ਆ ਜਾਣੀ ਗੁਰਬਾਣੀ ਦੇ ਪਾਠ ਦੀ ਭੋਗ ਦੀ ਗੱਲ ਫਿਰ ਕਹਿਣਾ ਇਹ ਰਹਿ ਮਾੜਾ ਇੱਧਰ ਨੀ ਪਾਉਣਾ ਹੈ, ਕਿਉਂਕਿ ਮਾੜਾ ਮੋਟਾ ਲੜਥਾ ਫੜਾਓ ਨਾ ਸਾਨੂੰ ਵੀ ਕਿੱਥੇ ਲਿਖਿਆ ਤੁਹਾਡੇ ਗ੍ਰੰਥ ਵਿਚ, ਨਾ ਉਹ ਫਲਾਨੀ ਕਹਿੰਦੀ ਸੀ ਉਹ ਫਲਾਨੀ ਕਹਿੰਦੀ ਸੀ, ਫਲਾਨੀ ਫਲਾਨੀ ਦਾ ਨੀ ਮਤਲਬ, ਕੋਈ ਲਿਖਿਆ ਦਿਖਾ ਦਿਓ ਤੁਸੀਂ ਆਪਣੇ ਗ੍ਰੰਥ ਵਿਚ। ਬਸ ਹਨੇਰੇ ਵੀ ਟੱਕਰਾਂ ਮਾਰਨੀਆਂ ਹੈ, ਨਾਲੇ ਗੁਰੂ ਤੋਂ ਬੇਮੁਖ ਹੋ ਜਾਣਾ ਹੈ, ਜਿਹਦੇ ਨਿਵਿਤ ਗੁਰਮਤ ਅਨੁਸਾਰ ਕਰਿਆ ਕਰਾਇਆ ਜਾਣਾ, ਜਦੋਂ ਅਸੀਂ ਗੁਰੂ ਤੋਂ ਮਨਮੁਖ ਹੋਏ ਆਪਣੀ ਮਨ ਮਰਜ਼ੀ ਨਾਲ ਉਹਦੇ ਨਿਵਿਤ ਅਰਦਾਸ ਕਰਾਈ, ਫਿਰ ਜਾਂ ਤਾਂ ਵੀ ਉਹਨੂੰ ਫਿਰ ਮਾਈਆਂ ਹੀ ਸੰਭਾਲਣ, ਉਹਨੂੰ ਸੱਚ ਕਹਿੰਦ ਰਲ ਮਿਲ ਕੇ ਪਹੁੰਚਾ ਆਉਣ, ਨਾਲੇ ਤਾਂ ਕਹਿੰਦੇ ਵੀ ਮਹਾਰਾਜ ਉਹਦੀ ਰੂਹ ਦੀ ਸ਼ਾਂਤੀ ਨੂੰ ਮਹਾਰਾਜ ਬਖਸ਼ੇ, ਉਹਨੂੰ ਚੱਕਰ ਚੋ ਕੱਢੇ, ਮਹਾਰਾਜ ਆਪਣੇ ਚਰਨਾਂ ਵਿਚ ਲੈਣ, ਕਿਉਂ ਵੀ ਅਰਦਾਸ, ਨਾਲੇ ਆਪਣੀ ਮਨ ਮਰਜ਼ੀ ਘਸੋੜਨੀ ਵਿਚ। ਸੋ ਦੋ ਪਿਆੜੀਆਂ ਤੇ ਨਹੀਂ ਚੜਨਾ ਚਾਹੀਦਾ, ਜਾਂ ਤਾਂ ਗੁਰੂ ਦੀ ਬੇੜੀ ਤੇ ਚੜੋ ਜਾਂ ਫਿਰ ਆਪਣੀ ਮਨ ਮਰਜ਼ੀ ਕਰੋ, ਫਿਰ ਗੁਰੂ ਦਾ ਖਹਿੜਾ ਛੱਡੋ, ਪਾਠ ਕਰਾਉਣ ਦੀ ਲੋੜ ਹੀ ਨਹੀਂ ਹੈ। ਉਹ ਜਿਸ ਦਿਨ ਅਸੀਂ ਪਾਠ ਕਰਾਵਾਂਗੇ ਵਿੱਚ ਤਾਂ ਸ਼ਨੀਵਾਰ ਆ ਹੀ ਜਾਣਾ, ਫਿਰ ਉਦਣ ਕੀ ਕਰਾਂਗੇ ਭਲਾ, ਉਦਣ ਪਾਠੀ ਨੂੰ ਕਹਾਂਗੇ ਅਸੀਂ ਵੀ ਤੂੰ ਨਾ ਪਾਠ ਕਰੀ, ਅੱਜ ਸ਼ਨੀਵਾਰ ਹੈ ਮਾੜਾ ਹੈ, ਅੱਜ ਮੰਗਲਵਾਰ ਅੱਜ ਨਾ ਪਾਠ ਕਰੀ, ਅੱਜ ਮਾੜਾ ਹੈ। ਜੇ ਗੁਰਬਾਣੀ ਦਾ ਪਾਠ ਹੀ ਕਰਨਾ ਮਾੜਾ ਤੇ ਬਾਕੀ ਚੰਗਾ ਭਲਾ ਹੈ ਕੀ ਹੈ? ਗਾਲਾਂ ਕੱਢਣੀਆਂ ਚੰਗੀਆਂ, ਅੱਜ ਨਿੰਦਿਆ ਚੁਗਲੀ ਕਰਨੀ ਚੰਗੀ ਹੈ? ਉਦੋਂ ਤਾਂ ਸੌ ਗੁਣਾ ਕਿਤੇ ਚੰਗਾ ਹੈ ਬਾਣੀ ਦਾ ਪਾਠ। ਇਸ ਕਰਕੇ ਚਲੋ ਜੇ ਕਿਸੇ ਨੇ ਕਰਨਾ ਹੀ ਹੈ ਵੀ ਅਸੀਂ ਇਹ ਨਹੀਂ ਕਰਨਾ ਹੈ, ਆਹ ਨਹੀਂ ਕਰਨਾ, ਮੰਗਲਵਾਰ ਨੂੰ ਆਹ ਇਹਦੇ ਤੇ ਕਰ ਲੋ ਵੀ ਅੱਜ ਆਪਾਂ ਕੋਈ ਮੰਗਲਵਾਰ ਹੈ ਇਸ ਕਰਕੇ ਚੁਗਲੀ ਨਿੰਦਿਆ ਨਹੀਂ ਕਰਨੀ, ਅੱਜ ਕਿਸੇ ਨੇ ਧੋਖਾ ਠੱਗੀ ਨਹੀਂ ਮਾਰਨੀ, ਉਂਝ ਵੀ ਮਾੜੀ ਹੈ ਪਰ ਅੱਠਵੇਂ ਦਿਨ ਹੀ ਚਲੋ ਇਹ ਆ ਜਾਂਦੇ ਨੇ, ਇੱਦਾਂ ਹੀ ਉਦਾਂ ਹੀ ਹਟ ਜਾਓ, ਥੋੜਾ ਬਹੁਤ ਤਾਂ ਫਾਇਦਾ ਹੋ ਹੀ ਜਾਊ। ਉਹ ਜਿਹੜੇ ਔਗਣ ਗੁਨਾਹ ਉਹ ਛੱਡਣੇ ਚਾਹੀਦੇ ਆ, ਬਾਕੀ ਜਿਹੜੇ ਦਿਨ ਹੈ ਇਹ ਤਾਂ ਜਿਵੇਂ ਅਸੀਂ ਆਪਣੇ ਬੱਚਿਆਂ ਦੇ ਨਾਂ ਰੱਖ ਲੈਂਦੇ ਹਾਂ, ਇਉਂ ਹੀ ਸਿਆਣਿਆਂ ਨੇ ਰੱਖੇ ਆ। ਉਹ ਉਂਝ ਹੁਣ ਗਿਣਤੀ ਨਹੀਂ ਹੁੰਦੀ ਸੀ, ਹਿਸਾਬ ਨਹੀਂ ਹੁੰਦਾ ਸੀ, ਜਿਵੇਂ ਆ ਬਾਕੀ ਵੀ ਕੋਈ ਬੱਚਿਆਂ ਦੇ ਅਸੀਂ ਨਾਂ ਰੱਖੇ ਹੀ ਹੋਏ ਆ ਨਾ, ਉਹ ਸਿਰਫ ਪਤਾ ਲੱਗ ਜਾਏ ਇਹਨੂੰ ਬੁਲਾਇਆ ਗਿਆ ਇਹਨੂੰ ਬੁਲਾਇਆ ਗਿਆ, ਇਉਂ ਦਿਨਾਂ ਦੀ ਗਿਣਤੀ ਰੱਖਣ ਵਾਸਤੇ ਉਹਨਾਂ ਦੇ ਨਾਂ ਰੱਖ ਲਏ। ਇਹ ਦਿਨ ਦਾ ਨਾਂ ਸੋਮਵਾਰ ਹੈ, ਆਹ ਦੂਜੇ ਅਗਲੇ ਦਿਨ ਦਾ ਨਾਂ ਮੰਗਲਵਾਰ ਹੈ, ਉਸ ਤੋਂ ਅੱਗਾ ਜਿਹੜਾ ਤੀਜੇ ਦਿਨ ਆਊਗਾ ਉਹ ਦਿਨ ਬੁੱਧਵਾਰ ਹੋਊ ਉਸਦਾ ਨਾਂ, ਉਦੋਂ ਅਗਲੇ ਦਿਨ ਹੋਰ ਜਿਹੜਾ ਉਹ ਦਿਨ ਉਹਦਾ ਨਾਂ ਵੀਰਵਾਰ ਹੋਊ। ਕਿਉਂ ਸੱਤ ਕੁ ਦਿਨ ਉਹਨਾਂ ਨੇ ਰੱਖ ਕੇ ਮਗਰੋਂ ਨਹੀਂ, ਜਿਵੇਂ ਅੰਕਾਂ ਦੀ ਗਿਣਤੀ ਹੈ, ਪਹਿਲਾਂ ਇੱਕ ਹੈ ਫਿਰ ਦੂਆ ਹੈ ਤੀਆ ਹੈ ਚੌਕਾ ਹੈ ਫਿਰ ਨਾਏ ਤੋਂ ਬਾਅਦ ਫਿਰ ਇੱਕ ਆ ਜਾਂਦਾ, ਉਹਨੂੰ ਨਾਲ ਜੀਰੋ ਲਾ ਦਿੰਦੇ ਨੇ, ਫਿਰ ਗਿਣਤੀ ਕਰਨ ਲਈ ਫਿਰ ਦੋ ਏਕੇ ਲਾ ਦਿੰਦੇ ਹੈ, ਫਿਰ ਉਹਦੇ ਨਾਲ ਅੱਗੇ ਦੂਆ ਲਾ ਦਿੰਦੇ ਤੀਆ ਲਾ ਦਿੰਦੇ ਹੈ, ਫਿਰ ਜਦੋਂ ਉਹ ਦੋ ਨਾਏ ਤੱਕ ਉਨੱਤੀ ਤੱਕ ਜਾ ਲੈਂਦੇ ਹੈ ਫਿਰ ਤੀਹ ਦੇ ਨਾਲ ਫਿਰ ਜੀਰੋ। ਉਹ ਗਿਣਤੀ ਹੈ ਨਾ, ਹਿਸਾਬ ਹੈ। ਇਸੇ ਤਰ੍ਹਾਂ ਗਿਨਾਂ ਦੀ ਗਿਣਤੀ ਰੱਖਣ ਵਾਸਤੇ ਇਹ ਦਿਨਾਂ ਦੇ ਨਾਂ ਰੱਖੇ ਗਏ। ਇਹ ਨਾ ਕੋਈ ਦਿਨ ਚੰਗਾ ਤੇ ਨਾ ਕੋਈ ਮਾੜਾ ਹੈ। ਚੰਗਾ ਜਾਂ ਬਣਾਉਣਾ ਦਿਨ ਜਾਂ ਮਾੜਾ ਬਣਾਉਣਾ ਇਹ ਸਾਡੇ ਤੇ ਨਿਰਭਰ ਹੈ। ਬੁੱਧਵਾਰ ਭਾਵੇਂ ਕਿੰਨਾ ਮਰਜ਼ੀ ਚੰਗਾ ਹੈ, ਉਗਣ ਤੁਸੀਂ ਕੋਈ ਕਤਲ ਕਰ ਦਿਓ, ਤੁਸੀਂ ਦੇਖ ਲਿਓ ਵੀ ਬੁੱਧਵਾਰ ਤੁਹਾਡੇ ਲਈ ਚੰਗਾ ਕਿ ਮਾੜਾ ਹੈ। ਫੜਕੇ ਉਠਾਣੇ ਠਿੱਟ ਦੇਣਗੇ, ਤੁਸੀਂ ਕਹਿ ਦਿਓ ਅਸੀਂ ਬੁੱਧਵਾਰ ਨੂੰ ਘਰੇ ਹੈ, ਉਹ ਨਹੀਂ ਸੁਣਨਗੇ। ਇਸ ਕਰਕੇ ਜਾਣੀ ਜਦੋਂ ਕੋਈ ਜਿਹਨੂੰ ਅਸੀਂ ਮਾੜਾ ਦਿਨ ਕਹਿੰਦੇ ਨਾ ਉਸ ਦਿਨ ਚੰਗਾ ਕਰ ਲਏਗਾ। ਤੜਕੇ ਉੱਠ ਕੇ ਮੰਗਲਵਾਰ ਨੂੰ ਤੁਸੀਂ ਨਹਾ ਧੋ ਕੇ ਲੱਗ ਜਾਓ ਸਾਰੀ ਦਿਹਾੜੀ ਸੁਖਮਨੀ ਦੇ ਪਾਠ ਕਰਨ, ਸਾਰੀ ਦਿਹਾੜੀ ਕਰੀ ਜਾਓ ਤੇ ਕਿਸੇ ਨੂੰ ਮਰਜ਼ੀ ਪੁੱਛ ਲਿਓ ਵੀ ਤੂੰ ਵੀ ਮਾੜਾ ਕਰਿਆ, ਉਹ ਕਹਿਣਗੇ ਵੀ ਬਹੁਤ ਵਧੀਆ ਕੀਤਾ। ਇਸ ਕਰਕੇ ਜਾਣੀ ਚੰਗਾ ਕਰਨ ਨਾਲ ਉਹ ਸਾਡੇ ਦਿਨ ਲਈ ਚੰਗਾ, ਜਿਸ ਦਿਨ ਅਸੀਂ ਮਾੜਾ ਕਰਾਂਗੇ ਸਾਡੇ ਲਈ ਉਹ ਦਿਨ ਮਾੜਾ। ਘਰ ਦੇ ਵਿੱਚ ਕਿਸੇ ਦੇ ਖੁੱਲੀ ਡੁੱਲੀ ਮਾਇਆ ਆ ਗਈ ਉਹਦੇ ਲਈ ਦਿਨ ਚੰਗਾ, ਜਿਹਦੇ ਘਰੇ ਬੁੱਧਵਾਰ ਨੂੰ ਚੋਰੀ ਹੋ ਗਈ ਡਾਕਾ ਪੈ ਗਿਆ ਲੁੱਟ ਕੁੱਟ ਕੇ ਸਭ ਕੁਛ ਲੈ ਗਏ ਉਹਦੇ ਲਈ ਬੁੱਧਵਾਰ ਮਾੜਾ। ਜਦੋਂ ਕਿਸੇ ਦਾ ਨੁਕਸਾਨ ਹੋ ਗਿਆ ਉਦੋਂ ਉਹਦੇ ਲਈ ਉਹ ਦਿਨ ਮਾੜਾ ਹੈ, ਜਦੋਂ ਉਹਦੇ ਲਈ ਕੁਝ ਹਾਸਲ ਹੋ ਗਿਆ, ਘਰ ਦੇ ਵਿੱਚ ਕੋਈ ਪੁੱਤ ਪੋਤਰਾ ਪੈਦਾ ਹੋ ਜਾਏ ਮੰਗਲਵਾਰ ਨੂੰ ਸ਼ਨੀਵਾਰ ਨੂੰ ਕੋਈ ਮਾੜਾ ਤਾਂ ਨਹੀਂ ਹੈ, ਅਸੀਂ ਮੋੜ ਤਾਂ ਨਹੀਂ ਦਿੰਦੇ ਵੀ ਇਹਨੂੰ ਮਾਰ ਦਿਓ ਜੀ ਇਹ ਤਾਂ ਮਾੜਾ ਜੰਮ ਪਿਆ, ਉੱਥੇ ਨਹੀਂ ਅਸੀਂ ਕਰਦੇ। ਇੱਥੇ ਆ ਕੇ ਫਿਰ ਗੁਰਦੁਆਰੇ ਜ਼ਰੂਰ ਸ਼ਿਕਾ ਚਲਾਉਣੇ ਹੈ, ਇਹ ਨਹੀਂ ਕਰਨਾ ਅਸੀਂ। ਫਿਰ ਵਿੱਚ ਆ ਜਦੋਂ ਦਸਵੇਂ ਦਿਨ ਦੇ ਭੋਗ ਦੀ ਸੰਬੰਧੀ ਗੱਲ ਕਰੀ ਵੀ ਇਹ ਗੁਰੂ ਕੀ ਮਰਯਾਦਾ ਹੈ, ਕਹਿਣ ਲੱਗੇ ਨਹੀਂ ਜੀ ਸਾਡੇ ਕੋਲ ਟਾਈਮ ਹੈ ਨਹੀਂ ਹੈ, ਅਸੀਂ ਉੱਥੇ ਜਾਣਾ ਉੱਥੇ ਜਾਣਾ। ਵੀ ਬਾਕੀ ਵਾਸਤੇ ਸਭ ਕੁਛ ਹੈਗਾ ਹੈ, ਜਦੋਂ ਗੁਰੂ ਦੀ ਮਰਜ਼ਾਦਾ ਉਹਦੇ ਵਾਸਤੇ ਤੁਹਾਡੇ ਕੋਲ ਕੋਈ ਟਾਈਮ ਨਹੀਂ ਹੈ। ਜਿਹੜੇ ਸਿਆਣੇ ਉਹ ਤਾਂ ਦੋਵੇਂ ਹੱਥ ਜੋੜ ਦਿੰਦੇ ਵੀ ਤੁਸੀਂ ਇਹੋ ਜਿਹੇ ਲੱਭ ਲਓ। ਪਾਠ ਪੂਜਾ ਵਾਲੇ ਵੀ ਹੈਗੇ, ਉਹ ਕਹਿੰਦੇ ਜਦੋਂ ਮਰਜ਼ੀ ਕਰਾਓ, ਜਿਵੇਂ ਮਰਜ਼ੀ ਕਰਾ ਲਓ, ਭਾਵੇਂ ਜਪਜੀ ਰਖਾਉਣਾ ਰਖਾਓ, ਨਹੀਂ ਰਖਾਉਣਾ ਨਾ ਰਖਾਓ। ਦੋ ਬੱਤੀ ਜੇ ਕਹਿੰਦੇ ਜੋਤ ਨਹੀਂ ਜਗਾਉਣੀ ਤਾਂ ਨਹੀਂ ਜਗਾਉਂਦੇ, ਜੇ ਕੁੰਭ ਕੋ ਨਹੀਂ ਰੱਖਣਾ ਨਹੀਂ ਰੱਖਾਂਗੇ। ਜਿਵੇਂ ਤੁਸੀਂ ਕਹੋਗੇ ਅਸੀਂ ਉਵੇਂ ਕਰ ਦਿਆਂਗੇ, ਕਿਉਂਕਿ ਉਹਨਾਂ ਦਾ ਮਤਲਬ ਸਾਰਾ ਪੈਸੇ ਨਾਲ ਹੈ, ਗੁਰੂ ਕੀ ਮਰਜ਼ਾਦਾ ਨਾਲ ਨਹੀਂ ਹੈ। ਇਹੋ ਜਿਹੇ ਵੀ ਸਾਨੂੰ ਪਾਠੀ, ਗ੍ਰੰਥੀ, ਰਾਗੀ, ਗਿਆਨੀ, ਧਿਆਨੀ, ਢਾਡੀ ਮਿਲ ਜਾਂਦੇ ਨੇ ਵੀ ਜਿਹੜੀ ਗੁਰੂ ਕੀ ਮਰਜ਼ਾਦਾ ਉਹਦੇ ਤੇ ਨਹੀਂ ਉਹ ਪਹਿਰਾ ਦਿੰਦੇ, ਉਹਨਾਂ ਦਾ ਸਿਰ ਪੈਸੇ ਨਾਲ ਹੈ। ਜਾਂ ਭਗਤ ਰਵਿਦਾਸ ਜੀ ਦਾ ਕਿਤੇ ਉਹ ਜਨਮ ਦਿਨ ਆ ਰਿਹਾ ਸੀ, ਮੈਂ ਨਾਂ ਨਹੀਂ ਲੈਂਦਾ, ਉਹ ਢਾਡੀ ਦੀ ਗੱਲ ਹੈ ਜਥਾਰਤ, ਤੇ ਉਹਦੇ ਕੋਲੇ ਰਵਿਦਾਸੀ ਇਕੱਠੇ ਹੋ ਕੇ ਗਏ ਵੀ ਅਸੀਂ ਨਗਰ ਕੀਰਤਨ ਕਰਨਾ ਹੈ। ਕਹਿੰਦੇ ਵੀ ਜੇ ਤਾਂ ਤੁਸੀਂ ਗੁਰੂ ਰਵਿਦਾਸ ਕਹਾਉਣਾ ਮੇਰੇ ਕੋਲ ਨਗਰ ਕੀਰਤਨ, ਫਿਰ ਤਾਂ ਲੋ 15,000, ਤੇ ਜੇ ਤੁਸੀਂ ਮੇਰੇ ਕੋਲ ਰਵਿਦਾਸ ਭਗਤ ਕਹਾਉਣਾ ਫਿਰ ਲਓ 10,000। ਉਹ ਕਹਿੰਦੇ ਇਹ ਕੀ ਗੱਲ ਹੈ, ਕਹਿੰਦੇ 5,000 ਝੂਠ ਬੋਲੇ ਦਾ ਵੀ ਲੈਣਾ ਹੈ ਨਾ ਵੀ। ਕਹਿੰਦੇ ਵੀ ਕੋਈ ਨੀ, 15 ਦੇ ਥਾਵੇਂ ਭਾਵੇਂ 20 ਲੈ ਲਈ, ਪਰ ਤੂੰ ਭਗਤ ਰਵਿਦਾਸ ਨਾ ਕਹੀਂ, ਗੁਰੂ ਰਵਿਦਾਸ ਆਖੀ। ਉਹ ਕਹਿੰਦਾ ਠੀਕ ਹੈ, ਮੈਨੂੰ ਕੀ ਹੈ, 10,000 ਵੱਧ ਮਿਲਦਾ, ਮੈਂ ਕਹਿ ਦਿਆਂਗਾ 2 ਮਿੰਟ। ਲਾਲਚ ਵਿੱਚ ਸਭ ਕੁਛ ਮਰ ਜਾਂਦੇ ਹੈ। ਯਾਨੀ ਇਸ ਤਰ੍ਹਾਂ ਵੀ ਅੱਜ ਕੱਲ ਸਾਡਾ ਵੀ ਕੋਈ ਧਰਮ ਉਤਰਮ ਨਹੀਂ ਰਿਹਾ, ਸਿਰਫ ਮਾਇਆ ਬਣ ਗਈ ਵੀ ਮਾਇਆ ਕਹੇ ਦੇ ਕੇ ਸਾਨੂੰ ਜੋ ਮਰਜ਼ੀ ਕੋਈ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਝੂਠ ਮੂਠ ਬੁਲਾ ਲੋ। ਹੁਣ ਬਾਣੀ ਵਿੱਚ ਕਿਤੇ ਲਿਖਿਆ ਸਾਰੇ ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਕਬੀਰ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ, ਬਾਣੀ ਜੈ ਦੇਵ ਜੀ ਕੀ, ਸਦਨਾ ਜੀ ਕੀ, ਬੀਭਾ ਜੀ ਕੀ, ਧੰਨਾ ਦੀ। ਇਸ ਤਰ੍ਹਾਂ ਉੱਥੇ ਭਗਤ ਦਾ ਸ਼ਬਦ ਆਉਂਦਾ, ਕਿਤੇ ਵੀ ਗੁਰਬਾਣੀ ਵਿੱਚ ਗੁਰੂ ਨਹੀਂ ਆਉਂਦਾ ਹੈ। ਤੇ ਗੁਰੂ ਤਾਂ ਮਹਾਰਾਜ ਨੇ ਆਪਣੇ ਨਾਲ ਵੀ ਨਹੀਂ ਲਗਾਇਆ ਹੈ। ਆਹ ਦੇਖ ਲਓ, ਜਿੱਥੇ ਸ਼ਬਦ ਆਉਂਦਾ ਉੱਥੇ ਨਾਨਕ ਆਉਂਦਾ ਹੈ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ। ਇਸ ਤਰ੍ਹਾਂ ਯਾਨੀ ਹਰ ਇੱਕ ਸ਼ਬਦ ਦੀ ਪੌੜੀ ਜਿੱਥੇ ਪੂਰੀ ਹੁੰਦੀ ਉੱਥੇ ਗੁਰੂ ਨਾਨਕ ਨਹੀਂ ਆਉਂਦਾ ਹੈ, ਨਾਨਕ ਹੀ ਆਈ ਜਾਂਦਾ ਹੈ। ਜਿਹੜੇ ਗੁਰੂ ਨਾਨਕ ਆਪ ਸਮਰੱਥ ਗੁਰੂ, ਉਹ ਤਾਂ ਆਪਣੇ ਆਪ ਨੂੰ ਘਾਉਣ ਨੂੰ ਤਿਆਰ। ਤੇ ਸਾਨੂੰ ਐਵੇਂ ਹੀ ਅਸੀਂ ਗੁਰੂ ਬਣ ਬਣ ਪੈਂਦੇ ਹਾਂ। ਉਹ ਜੋ ਭਗਤ ਜੀ ਕਮਾਈ ਕਰਕੇ ਮਹਾਨ ਬਣੇ, ਜਿਸ ਨੂੰ ਗੁਰੂ ਘਰ ਦੇ ਵਿੱਚ ਮਹਾਨ ਨਵਾਜਿਆ ਗਿਆ, ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਨੂੰ ਥਾਂ ਦੇ ਦਿੱਤੀ, ਬਾਣੀ ਪ੍ਰਵਾਨ ਹੋ ਗਈ, ਇਦੋਂ ਅੱਗੇ ਹੋਰ ਉਹਨੂੰ ਅਸੀਂ ਕੀ ਮਹਾਨ ਬਣਾ ਦੇਵਾਂਗੇ। ਸਾਰਾ ਬ੍ਰਹਿਮੰਡ ਉਹਨਾਂ ਦੀ ਬਾਣੀ ਨੂੰ, ਉਹਨਾਂ ਦੇ ਬਚਨਾਂ ਨੂੰ ਸੀਸ ਨਿਵਾ ਰਿਹਾ, ਕਿਹੜੇ ਮੱਥੇ ਪ੍ਰਵਾਨ ਕਰ ਰਿਹਾ। ਤੁਸੀਂ ਕੀ ਬਣਾਓਗੇ, ਉਹ ਤਾਂ ਪਹਿਲਾਂ ਹੀ ਮਹਾਨ ਬਣੇ ਪਏ ਹੈ, ਗੁਰੂ ਨੂੰ ਉਹਨਾਂ ਨੇ ਮਹਾਨ ਬਣਾ ਦਿੱਤਾ ਹੈ। ਹਰਿਮੰਦਰ ਵਿੱਚ ਉਹਨਾਂ ਦੀ ਬਾਣੀ ਦਾ ਪ੍ਰਕਾਸ਼ ਹੈ, ਦੇਖ ਲਓ ਉਹਨਾਂ ਦੀ ਬਾਣੀ ਨੂੰ ਵੀ, ਸਾਰੇ ਭਗਤਾਂ ਦੀ ਬਾਣੀ ਨੂੰ ਸਿੱਖ ਮੱਥਾ ਟੇਕੀ ਜਾਂਦੇ। ਫਿਰ ਗੁਰੂ ਤਾਂ ਬਣ ਹੀ ਗਏ, ਤੁਹਾਡੇ ਕਹਿਣ ਨਾਲ ਕੀ ਬਣਨਾ। ਗੁਰੂ ਨੇ ਆਪਣੇ ਤੋਂ ਲੜਨ ਨੂੰ ਬਿਠਾ ਲਿਆ, ਪਰ ਉਹਨਾਂ ਨੇ ਆਪਣੇ ਆਪ ਨੂੰ ਕੀ ਕਿਹਾ ਵੀ ਅਸੀਂ ਗੁਰੂ ਹਾਂ, ਜੋ ਉਹਨਾਂ ਨੇ ਆਪ ਨਹੀਂ ਕਿਹਾ। ਅਸੀਂ ਕਿਉਂ ਭਲਾ ਆਖੀਏ, ਅਸੀਂ ਕਿਉਂ ਝਖਾ ਮਾਰੀਏ। ਇਸ ਕਰਕੇ ਜਿਹੜੀਆਂ ਇਹੋ ਜਿਹੀਆਂ ਰੀਤੀਆਂ ਨਾ ਸਾਡੇ ਅੰਦਰ ਮਨਮਤ ਦੀਆਂ ਤਸਕੀਆਂ, ਸਾਨੂੰ ਸਾਵਧਾਨ ਰਹਿਣਾ ਚਾਹੀਦਾ। ਇਸ ਨਾਲ ਸਾਨੂੰ ਕੁਝ ਹਾਸਲ ਤਾਂ ਨਹੀਂ ਹੋਣਾ ਹੈ, ਉਹਨਾਂ ਤੋਂ ਅਸੀਂ ਉਲਟ ਜਾ ਕੇ ਤੇ ਦੋਜਕਾਂ ਦੇ ਭਾਗੀ, ਇਸੇ ਤਰ੍ਹਾਂ ਉਹਨਾਂ ਤੋਂ ਬੇਮੁਖਤਾ ਹੋ ਸਕਦੇ ਹਾਂ। ਗੁਰੂ ਮਹਾਰਾਜ ਨੇ ਜੋ ਮਰਜ਼ਾਦਾ ਕਾਇਮ ਕੀਤੀ ਉਹਦੇ ਵਿੱਚ ਹੀ ਸਾਨੂੰ ਚੱਲਣਾ ਚਾਹੀਏ। ਉਹ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭੋਗ ਪਵਾਇਆ, ਇਸੇ ਥਾਂ ਅਰਦਾਸ ਕਰਾਈ, ਹੋਰ ਗੁਰਸਿੱਖਾਂ ਨੂੰ ਵਸਤਰ ਵਗੈਰਾ ਦਿੱਤੇ, ਉਹ ਸਾਰਾ ਆਪਾਂ ਸਰਵਣ ਕੀਤਾ ਸੀ। ਅਜੇ ਅੱਗੇ ਇਤਿਹਾਸ ਵਿਚ ਪ੍ਰਸੰਗ ਆ ਰਿਹਾ, ਉਹ ਸੁਣੀਏ ਜੀ।
ਸ੍ਰੀ ਗੁਰ ਦਿੱਤਾ ਸੁਖ ਬਸੇ।
ਹਾਂ, ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਪੁੱਤਰ ਸ੍ਰੀ ਗੁਰਦਿੱਤਾ ਜੀ, ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਤੁਸੀਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਟਿਕੋ, ਉੱਥੇ ਆਪਣੀ ਪਤਨੀ ਨੂੰ ਲੈ ਜਾਓ, ਉੱਥੇ ਅੱਗੇ ਤੁਹਾਡੇ ਜਿਹੜੇ ਸਾਹਿਬਜ਼ਾਦੇ ਉਹ ਮਹਾਨ ਤੋਂ ਮਹਾਨ ਹੋਣਗੇ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਆਗਿਆ ਨਾਲ ਸ੍ਰੀ ਗੁਰਦਿੱਤਾ ਜੀ ਸ੍ਰੀ ਕਰਤਾਰਪੁਰ ਸਾਹਿਬ ਜਾ ਵਸੇ ਹੈ।
ਰਚ ਕੀਰਤਪੁਰ ਚਾਰ।
ਇਸੇ ਤਰ੍ਹਾਂ ਜਿਹੜਾ ਕੀਰਤਪੁਰਾ ਸਾਹਿਬ ਹੈ ਸੋਹਣਾ ਰਚ ਕੇ ਕਰਤਾਰਪੁਰੋਂ ਫਿਰ ਕੀਰਤਪੁਰ ਸਾਹਿਬ ਭੇਜ ਦਿੱਤੇ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਸੀ ਵੀ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਨਗਰ ਵਸਾਇਆ, ਗੁਰੂ ਅੰਗਦ ਸਾਹਿਬ ਜੀ ਨੇ ਖਡੂਰ ਨੂੰ ਆਬਾਦ ਕੀਤਾ, ਤੀਸਰੇ ਪਾਤਸ਼ਾਹ ਨੇ ਗੋਇੰਦਵਾਲ, ਚੌਥੇ ਪਾਤਸ਼ਾਹ ਨੇ ਗੁਰੂ ਕਾ ਚੱਕ ਰਾਮਦਾਸਪੁਰਾ, ਪੰਜਵੇਂ ਗੁਰੂ ਜੀ ਨੇ ਸ੍ਰੀ ਕਰਤਾਰਪੁਰ ਸਾਹਿਬ ਦੁਆਬੇ ਵਿਚ, ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਨੇ ਇਹ ਹਰਗੋਬਿੰਦਪੁਰਾ ਨਗਰ ਵਸਾਇਆ। ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਤੁਸੀਂ ਉਹ ਪਹਾੜਾਂ ਵਿਚ ਜਿੱਥੇ ਬੁੱਢਣ ਨਿਸ਼ਾ ਰਹਿੰਦਾ ਉੱਥੇ ਜਾ ਕੇ ਕੀਰਤਪੁਰ ਨਾਮ ਦਾ ਨਗਰ ਵਸਾਓ। ਉਹ ਆਗਿਆ ਮੰਨ ਕੇ ਸ੍ਰੀ ਗੁਰਦਿੱਤਾ ਨੇ ਕੀਰਤਪੁਰ ਸਾਹਿਬ ਨਗਰ ਵਸਾਇਆ।
ਕਰੇ ਸਕੇਲਨ ਲੋਕ ਤਹਿ।
ਇਧਰੋਂ ਉਧਰੋਂ ਜਿਹੜੇ ਗੁਰਸਿੱਖ ਲੋਕ ਉਨ੍ਹਾਂ ਨੂੰ ਇਕੱਠਿਆਂ ਕੀਤਾ ਵਸਾਉਣ ਲਈ।
ਵਸੇ ਮੋਦ ਕੋ ਤਾਰ।
ਜਿੰਨੇ ਮਾਈ ਭਾਈ ਕੀਰਤਪੁਰ ਸਾਹਿਬ ਵਾਲਿਆਂ ਖੁਸ਼ੀ ਆਨੰਦ ਧਾਰਦੇ ਆ ਵਸੇ।
ਚੌਪਈ ਕੇਤਿਕ ਮਾਸ ਬਸਤ ਦਿਨ ਟਾਰੇ।
ਜਦੋਂ ਸ੍ਰੀ ਗੁਰਦਿੱਤਾ ਨੂੰ ਕੀਰਤਪੁਰ ਸਾਹਿਬ ਵਸਦਿਆਂ ਵਸਦਿਆਂ ਕੁਝ ਦਿਨ ਬਤੀਤ ਹੋਏ, ਕੁਝ ਦਿਨ ਇਨ੍ਹਾਂ ਨੇ ਲੰਘਾਏ ਹਨ।
ਨਾਨਾ ਵਿਦ ਕੇ ਕਰਤ ਸ਼ਿਕਾਰੇ।
ਜੀਵਾਂ ਦੀ ਕਲਿਆਣ ਵਾਸਤੇ ਤਰ੍ਹਾਂ ਤਰ੍ਹਾਂ ਦਾ ਸ਼ਿਕਾਰ ਵੀ ਕਰ ਰਹੇ ਸ੍ਰੀ ਗੁਰਦਿੱਤਾ ਜੀ।
ਸੇਵਹਿ ਦਾਸ ਸੰਗ ਸਮਦਾਏ।
ਬੇਅੰਤ ਬੇਅੰਤ ਜਿਹੜੇ ਸਿੱਖ ਸੇਵਕ ਨਾਲ ਰਹਿ ਕੇ ਸ੍ਰੀ ਗੁਰਦਿੱਤਾ ਦੀ ਸੇਵਾ ਵੀ ਕਰਦੇ ਹਨ।
ਦਰਬ ਆਦਿ ਮਨ ਕਾਮਨ ਪਾਏ।
ਤੰਤੋ ਆਦਿ ਲੈ ਕੇ ਹੋਰ ਜਿਹੜੀਆਂ ਮੰਦੀਆਂ ਕਾਮਾਂ ਨਾ ਚਾਹਨਾ ਉਹ ਸ੍ਰੀ ਗੁਰਦਿੱਤਾ ਕੋਲੋਂ ਪਾਉਂਦੇ ਪੂਰੀਆਂ ਕਰਦੇ।
ਮ੍ਰਿਦੁਲ ਬਾਕ ਤੇ ਨਰਸਨ ਮਨ ਹੈ।
ਕੋਮਲ ਬਚਨ ਕਹਿ ਕੇ ਸ੍ਰੀ ਗੁਰਦਿੱਤਾ ਜੀ ਹਰ ਪੁਰਸ਼ ਦਾ ਸਨਮਾਨ ਸਤਿਕਾਰ ਕਰਦੇ।
ਸੁਖ ਦੇ ਨਗਰ ਬਸਾਵਨ ਠਾਨ ਹੈ।
ਤਰ੍ਹਾਂ ਤਰ੍ਹਾਂ ਦੇ ਸੁਖ ਦੇ ਕੇ ਨਗਰ ਦੇ ਲੋਕਾਂ ਨੂੰ ਇੱਥੇ ਸੁਖੀ ਬਸਾਉਣਾ ਕਰਦੇ ਨੇ।
ਨੱਤੀ ਗਰਭ ਪ੍ਰਥਮ ਸਾਮ ਧਾਰਿਓ।
ਜਿਵੇਂ ਪਹਿਲਾਂ ਧੀਰ ਮੱਲ ਦਾ ਜਨਮ ਹੋ ਗਿਆ ਸੀ, ਦੂਸਰੀ ਵਾਰ ਫੇਰ ਕਹਿੰਦੇ ਇਨ੍ਹਾਂ ਦੇ ਘਰਵਾੜੀ ਨਿਹਾਲ ਕੌਰ ਨੇ ਗਰਭ ਧਾਰਨ ਕਰ ਲਿਆ ਹੈ।
ਵਧਿਓ ਚੰਦ ਸਮ ਭਾਗਨ ਭਰਿਓ।
ਭਾਗਾਂ ਭਰਿਆ ਜਿਹੜਾ ਇਹ ਸਾਹਿਬਜ਼ਾਦਾ ਪੈਦਾ ਹੋਣਾ, ਜਿਸ ਕਰਕੇ ਉਹ ਕੁਝ ਦਿਨ ਹੌਲੀ ਹੌਲੀ ਉਹ ਜਿਹੜਾ ਸਾਹਿਬਜ਼ਾਦੇ ਦਾ ਸਰੀਰ ਅੰਦਰ ਵਧ ਰਿਹਾ ਹੈ, ਵਧ ਫੁੱਲ ਰਹੇ ਹਨ।
ਸਮੋ ਪ੍ਰਸੂਤ ਹੋਣ ਕੋ
ਆਏ। ਸਾਹਿਬਜ਼ਾਦੇ ਦੇ ਜਨਮ ਲੈਣ ਦਾ, ਪ੍ਰਸੂਤ ਹੋਣ ਦਾ, ਜਨਮ ਲੈਣ ਦਾ ਸਮਾਂ ਹੋਇਆ ਨੇੜੇ।
ਸੁੰਦਰ ਸਮਾਂ ਸੁਖਦ ਦਰਸਾਇਓ।
ਸੋਹਣਾ ਜਿਹੜਾ ਸਮਾਂ ਸੁਖ ਦੇਣ ਵਾਲਾ ਦੇਖਿਆ ਗਿਆ ਹੈ।
ਮਕਰ ਰਾਸ ਮਹਿ ਸੂਰਜ ਵਾਸਾ।
ਕਹਿੰਦੇ ਉਹ ਮਕਰ ਰਾਸ ਦੇ ਵਿਚ ਸੂਰਜ ਨਿਵਾਸ ਕਰਦਾ ਹੈ, ਮਾਘ ਦੇ ਮਹੀਨੇ ਨੇ ਵੀ ਸੂਰਜ ਮਕਰ ਰਾਸ ਵਿਚ ਜਾਂਦਾ ਹੈ।
ਤ੍ਰੈ ਦਸ ਬਾਸਰ ਬੀਤੇ ਮਾਸਾ।
ਇਸ ਤਰ੍ਹਾਂ ਕਹਿੰਦੇ ਉਹ ਮਾਘ ਦੇ ਮਹੀਨੇ ਦੇ 13 ਕ ਦਿਨ ਬੀਤੇ, 13 ਮਾਘ ਗਿਆ ਹੋਇਆ ਸੀ।
ਪੁਰਜਨ ਆਨੰਦ ਅਚਾਨਕ ਹੋਵਾ।
ਕਹਿੰਦੇ 13 ਮਾਘ 13 ਨੂੰ ਜਿੰਨੇ ਕੀਰਤਪੁਰ ਵਾਸੀ ਇਨ੍ਹਾਂ ਨੂੰ ਅਚਨ ਚੇਤ ਹੀ ਬੜਾ ਭਾਰੀ ਆਨੰਦ ਖੁਸ਼ੀਆਂ ਹੋਈਆਂ।
ਮਾਨਵ ਸਭ ਦੇਸ਼ ਮਹਿ ਸੁਖ ਜੋ ਹੋਵਾ।
ਜਿਨ੍ਹੇ ਮਨੁੱਖ ਕੈ ਉਨ੍ਹਾਂ ਨੇ ਸਭ ਧਰਮਾਂ ਵਿੱਚ ਸੁਖੀ ਸੁਖ ਤੱਕਿਆ ਹੈ।
ਸਵਾ ਜਾਮ ਜਬ ਰਹੀ ਤ੍ਰਿਜਾਮਾ,
ਤੇਰਾ ਮਾਗ ਨੂੰ ਕਹਿੰਦੇ ਸਵਾ ਕਪਹਿਰ ਰਾਤ ਰਹਿ ਗਈ ਹੈ।
ਜਨਮਿਓ ਪੁੱਤਰ ਬਦਨ ਅਬਿਰਾਮਾ,
ਸੋਹਣੇ ਮੁਖ ਵਾਲਾ ਜਿਹੜਾ ਸਾਹਿਬਜ਼ਾਦਾ ਪੈਦਾ ਹੋ ਗਿਆ।
ਦੇਵਨ ਆਨ ਅਚਰਨਾ ਕਰੀ,
ਉਸੇ ਵੇੜੇ ਜਿਹੜੇ 33 ਕਰੋੜ ਦੇਵਤੇ ਉਹਨਾਂ ਨੇ ਮਾਤ ਲੋਕ ਵਿੱਚ ਆ ਕੇ ਜਿੱਥੇ ਸਾਹਿਬਜ਼ਾਦੇ ਨੇ ਅਵਤਾਰ ਧਾਰਿਆ ਕੇ ਪੂਜਾ ਕੀਤੀ ਹੈ।
ਬਾਰ ਬਾਰ ਕੁਸ ਮਾਜੁਲ ਝਰੀ,
ਮੁੜ ਮੁੜ ਕੇ ਫੁੱਲਾਂ ਦੇ ਬੁੱਕਾਂ ਦੀ ਕਹਿੰਦੇ ਝੜੀ ਲਾ ਦਿੱਤੀ ਹੈ। ਜੀ ਫੁੱਲਾਂ ਦੀ ਬਾਰਿਸ਼ ਕਰ ਰਹੇ ਹੈ ਦੇਵਤੇ।
ਔਚਕ ਸੰਖ ਸ਼ਬਦ ਕੋ ਸੁਣਿਓ,
ਵਚਨ ਚੇਤੀ ਕੁਰਬਰ ਕੀਰਤ ਪ੍ਰਵਾਸੀ ਮਾਈ ਭਾਈ ਨੇ ਸੰਖਾਂ ਦੀ ਆਵਾਜ਼ ਸੁਣੀ ਹੈ। ਸੰਖ ਵੱਜ ਰਹੇ ਹੈ,
ਜੈ ਜੈ ਸ਼ਬਦ ਮਿਲੇ ਸਭ ਭਾਨਿਓ,
ਸਾਰੇ ਮਿਲ ਜੁਲ ਕੇ ਜੈ ਹੋਵੇ ਸ੍ਰੀ ਗੁਰੂ ਦਿੱਤਾ ਜੀ, ਜੈ ਹੋਵੇ ਸਾਹਿਬਜ਼ਾਦੇ ਦੀਆਂ ਆਵਾਜ਼ਾਂ ਸੁਣਿਆ ਗਿਆ।
ਮਿਲ ਦਾਸੀ ਗਨ ਮੰਗਲ ਗਾਇਓ,
ਇੰਨੇ ਕਰਦੇ ਦਾਸ ਦਾਸੀਆਂ ਮਿਲ ਕੇ ਖੁਸ਼ੀਆਂ ਦੇ ਗੀਤ ਗਾ ਰਹੇ ਹਨ।
ਸ੍ਰੀ ਗੁਰਦਿੱਤਾ ਸੁਣ ਹਾਰ ਖਾਇਓ,
ਸ੍ਰੀ ਗੁਰਦਿੱਤਾ ਜੀ ਨੇ ਵੀ ਸੁਣਿਆ ਵੀ ਸਾਹਿਬਜ਼ਾਦੇ ਪ੍ਰਗਟ ਹੋ ਗਏ ਹੈ, ਬਹੁਤ ਪ੍ਰਸੰਨ ਹੋਏ ਨੇ।
ਚੌਹ ਦਿਸ਼ ਤੇ ਗਨ ਦੇਤ ਵਧਾਈ,
ਸਵੇਰੇ ਤੋਂ ਬੜੀਆਂ ਕੀਰਤ ਪ੍ਰਵਾਸੀ ਮਾਈ ਭਾਈ ਵਧਾਈਆਂ ਦੇ ਰਹੇ।
ਪਾਏ ਦਰਬ ਕੋ ਆਸਿਖ ਗਾਈ,
ਗੁਰੂ ਘਰ ਦੇ ਵਿੱਚ ਮਾਇਆ ਪਾ ਕੇ ਆਸ਼ੀਰਵਾਦਾਂ ਮਿਲ ਰਹੀਆਂ ਦੇ ਰਹੀਆਂ।
ਜਥਾ ਯੋਗ ਕੁਲ ਰੀਤ ਕਰਨ ਤੇ,
ਸੋਢੀਆਂ ਦੇ ਕੁਲ ਦੀ ਰੀਤੀ ਆ ਯੋਗਤਾ ਅਨੁਸਾਰ ਸ੍ਰੀ ਗੁਰੂ ਦਿੱਤਾ ਜੀ ਕਰ ਰਹੇ।
ਸੁਨ ਜਾਚਕ ਆਏ ਹਰ ਖੰਤੇ,
ਸ੍ਰੀ ਗੁਰੂ ਦਿੱਤਾ ਜੀ ਘਰ ਦੇ ਵਿੱਚ ਸੁਪੁੱਤਰ ਪੈਦਾ ਆਇਆ, ਗਰੀਬ ਲੋਕ ਸੁਣ ਕੇ ਆਏ ਹੈ।
ਦਾਨ ਮਾਨ ਸਭ ਹਿੰਨ ਕੋ ਦੀ,
ਸ੍ਰੀ ਗੁਰੂ ਦਿੱਤਾ ਜੀ ਨੇ ਜਿੰਨੇ ਗਰੀਬ ਕਰਵਾਇਆ ਉਹਨੂੰ ਮਾਇਆ ਦਾ ਦਾਨ ਹੋਰ ਸਨਮਾਨ ਸਤਿਕਾਰ ਦਿੱਤਾ।
ਗੁਰ ਸੁਤ ਸੁਜਸ ਅਧਿਕ ਤਬ ਲੀ,
ਸੁਪੁੱਤਰ ਸ੍ਰੀ ਗੁਰੂ ਦਿੱਤਾ ਜੀ ਨੇ ਗਰੀਬਾਂ ਨੂੰ ਧਨ ਤੇ ਸਤਿਕਾਰ ਦੇ ਕੇ ਬੜਾ ਸ੍ਰੇਸ਼ਟ ਜਸ ਲਿਆ।
ਪਿਤਾ ਗੁਰੂ ਢਿਗ ਦਾਸ ਪਠਾਏ,
ਸ੍ਰੀ ਗੁਰੂ ਦਿੱਤਾ ਜੀ ਨੇ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਸੇਵਕ ਭੇਜੇ ਖਬਰਸਾਰ ਦੇਣ ਲਈ।
ਅਨਕ ਪ੍ਰਕਾਰਨ ਬਿਨੈ ਲਿਖਾਏ,
ਅਨੇਕਾਂ ਤਰ੍ਹਾਂ ਦੀ ਬੇਨਤੀਆਂ ਵਾਲੀ ਚਿੱਠੀ ਲਿਖਾਈ।
ਨਾਮ ਰਾਖੀਐ ਜੋ ਮਨ ਭਾਵ,
ਚਿੱਠੀ ਵਿੱਚ ਲਿਖਿਆ ਹੈ ਗੁਰੂ ਹਰਗੋਬਿੰਦ ਸਾਹਿਬ ਪਿਤਾ ਜੀ ਆਪਣੇ ਪੋਤਰੇ ਦਾ ਰਾਮ ਜਿਹੜਾ ਵੀ ਚੰਗਾ ਜਾਣਦੇ ਹੋ ਰੱਖ ਦੇਈਏ।
ਪੋਤਰ ਆਪ ਕੋ ਦੁਤੀ ਸੁਹਾਵਤ,
ਇਹ ਮਹਾਰਾਜ ਜਿਹੜਾ ਦੂਸਰਾ ਪੋਤਰਾ ਹੈ ਉਹ ਮਹਾਰਾ ਸੁਭਨੀਕ ਹੋ ਗਿਆ ਹੈ।
ਪੰਥ ਬਿਖੈ ਬਸ ਚੱਲ ਕੋ ਦੇਣਾ,
ਜਿਹੜੇ ਕੋਈ ਸੇਵਕ ਹੈ ਕਹਿੰਦੇ ਰਸਤੇ ਵਿਚ ਕੁਝ ਦਿਨ ਦੀ ਚੱਲਦੇ ਹੋਏ,
ਪਹੁੰਚੇ ਪੁਨ ਪ੍ਰਸਾਦ ਲੈ ਕਨਾ,
ਬਹੁਤਾ ਪ੍ਰਸ਼ਾਦ ਲੈ ਕੇ ਸਤਿਗੁਰੂ ਹਰਗੋਬਿੰਦ ਸਾਹਿਬ ਦੀ ਹਜੂਰੀ ਵਿਚ ਆ ਪਹੁੰਚੇ।
ਸੁਦਾ ਸਰੋਵਰ ਪੁਰ ਮਹਿ ਆਏ,
ਪ੍ਰਸ਼ਾਦ ਮਿੱਠਾ ਲੈ ਕੇ ਅੰਮ੍ਰਿਤ ਸਰੋਵਰ ਨੂੰ ਆ ਗਏ ਹਨ।
ਸਤਿਗੁਰ ਆਗੇ ਸੀਸ ਨਿਵਾਏ,
ਸੇਵਕਾਂ ਨੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਸਿਰ ਝੁਕਾਏ ਹਨ।
ਪੌਤਰ ਜਨਮ ਸੁਨ ਮਨ ਆਨੰਦੇ,
ਉਹਨਾਂ ਸੇਵਕਾਂ ਰਾਹੀਂ ਵੀ ਪੋਤਰੇ ਨੇ ਮਹਾਰਾਜ ਜਨਮ ਧਾਰ ਲਿਆ ਹੈ, ਸੁਣ ਕੇ ਬੜੇ ਆਨੰਦ ਖੁਸ਼ ਹੋਏ।
ਆਨ ਵਧਾਈ ਬ੍ਰਿੰਦ ਪਨੰਦੇ,
ਅੰਮ੍ਰਿਤਸਰ ਦੇ ਮਾਈ ਭਾਈ ਗੁਰਸਿੱਖ ਸੇਵਕ ਆ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੁੱਤਰੇ ਦੀਆਂ ਵਧਾਈਆਂ ਦੇ ਰਹੇ।
ਗੁਰ ਘਰ ਮੈਂ ਵੱਡ ਮੰਗਲ ਕਰੇ,
ਗੁਰੂ ਘਰ ਦੇ ਵਿਚ ਗੁਰੂ ਕੇ ਮਹਿਲਾਂ ਵਿਚ ਬੜਾ ਮੰਗਲਾਚਾਰ ਕਰ ਰਹੇ।
ਬਾਜੇ ਬਜਤ ਪੁੰਜ ਮੁੱਧ ਭਰੇ, ਬਾਜੇ ਬਜਤ ਪੁੰਜ ਮੁੱਧ ਭਰੇ,
ਬਾਜੇ ਬਜ ਰਹੇ ਹੈ ਬਹੁਤਾ ਕਹਿੰਦੇ ਖੁਸ਼ੀਆਂ ਧਾਰਨ ਕਰ ਰਹੇ, ਖੁਸ਼ੀਆਂ ਨਾਲ ਭਰ ਰਹੇ।
ਜਿਨਹੋ ਆਨ ਸੁਧ ਪ੍ਰਥਮ ਸੁਣਾਈ,
ਜਿਨ੍ਹਾਂ ਗੁਰਸਿੱਖ ਸੇਵਕਾਂ ਨੇ ਪੋਤਰੇ ਦੇ ਪੈਦਾ ਹੋਣ ਦੀ ਸਭ ਤੋਂ ਪਹਿਲਾਂ ਆ ਕੇ ਸਗੁਰ ਸੁਣਾਈ
ਵਸਤਰ ਬਿਭੂਖਨ ਦਏ ਗੁਸਾਈ
ਜਗ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਖੁਸ਼ੀ ਨਾਲ ਉਹਨਾਂ ਸਿੱਖ ਸੇਵਕਾਂ ਨੂੰ ਵਸਤਰ ਤੇ ਮਾਇਆ ਦਿੱਤੀ ਹੈ
ਅਪਰ ਦੀਨ ਗਨ ਕੋ ਧਨ ਦੀ
ਹੋਰ ਜਿਹੜੇ ਕੋਈ ਗਰੀਬ ਗੁਰਬੇ ਉਹਨਾਂ ਨੂੰ ਵੀ ਖੁਸ਼ੀ ਵਿਚ ਬੇਅੰਤ ਮਾਇਆ ਦਿੱਤੀ
ਅਤ ਆਨੰਦ ਗੁਰ ਪਤਨੀ ਤੀਨ
ਗੁਰੂ ਹਰਗੋਬਿੰਦ ਸਾਹਿਬ ਦੀਆਂ ਤਿੰਨੇ ਪਤਨੀਆਂ ਹਨ ਦਮੋਦਰੀ ਜੀ ਹੈ ਮਰਵਾਹੀ ਹੈ ਨਾਨਕੀ ਇਹਨਾਂ ਨੇ ਵੀ ਬੜਾ ਆਨੰਦ ਖੁਸ਼ੀਆਂ ਮਨਾਈਆਂ
ਸਰਬ ਪ੍ਰਕਾਰਨ ਉਤਸਵ ਸਾਜੇ
ਹਰ ਤਰ੍ਹਾਂ ਦੇ ਜਿਹੜੇ ਖੁਸ਼ੀ ਦੇ ਉਤਸ਼ਾਹ ਦੇ ਉਹ ਢੰਗ ਤਰੀਕੇ ਉਹ ਸਜਾਏ ਵਜਾਏ
ਹੰਦਬ ਲਗ ਵਿਸਾਲ ਦਰ ਬਾਜੇ
ਜਿਵੇਂ ਛੋਟੇ ਮੋਟੇ ਜਿਹੜੇ ਧੌਂਸੇ ਆ ਦਰਵਾਜੇ ਅੱਗੇ ਵਜਾਉਣੇ ਕਹਿੰਦੇ ਉਤਸ਼ਾਹ ਦੇ ਸਜ ਹਨ ਕਰੇ ਕਰੇ ਕਰਾਏ ਹਨ
ਜੋ ਜੋ ਸੁਨ ਆਯੋ ਤਿੰਨ ਪਾਯੋ
ਜਿਹੜਾ ਜਿਹੜਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਦੇ ਵਿਚ ਦੋਤਰਾ ਪੋਤਰਾ ਹੋ ਗਿਆ ਉਹ ਆਇਆ ਹੈ ਉਹਨੇ ਉਹੀ ਪਾਇਆ ਹੈ
ਸਤਿਗੁਰ ਸੁਜਸ ਜਗਤ ਪਰ ਛਾਇਓ
ਗੁਰੂ ਹਰਗੋਬਿੰਦ ਸਾਹਿਬ ਦਾ ਸ੍ਰੇਸ਼ ਜਾ ਸਾਰੇ ਸੰਸਾਰ ਉਪਰ ਵਿਚ ਫਾ ਗਿਆ ਫੈਲ ਗਿਆ
ਗੁਰਤਾ ਮਾਲਕ ਸਤਿਗੁਰ ਜਾਨਾ
ਗੁਰੂ ਹਰਗੋਬਿੰਦ ਸਾਹਿਬ ਨੇ ਵੀ ਜਿਹੜਾ ਇਹ ਦੂਸਰਾ ਪੋਤਰਾ ਹੋਏ ਸਾਡੇ ਗੁਰਤਾ ਗੱਦੀ ਦਾ ਮਾਲਕ ਹੋਏਗਾ ਉਹ ਜਾਣਿਆ
ਸ੍ਰੀ ਹਰ ਰਾਏ ਸੋ ਨਾਮ ਬਖਾਨਾ
ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੂਸਰੇ ਪੋਤਰੇ ਦਾ ਜਿਹੜਾ ਨਾਮ ਸ੍ਰੀ ਹਰ ਰਾਏ ਸਾਹਿਬ ਕਰਕੇ ਰੱਖ ਦਿੱਤਾ ਹੈ
ਕੰਚਨ ਕੇ ਕੰਕਨ ਕਰਵਾਏ
ਆਪਣੇ ਵੱਲੋਂ ਕਹਿ ਕੇ ਸੋਨੇ ਦੇ ਕੜੇ ਜੇ ਕਢਵਾਏ ਹਨ
ਹੀਰਨ ਪੰਕਤ ਖਚੀ ਬਣਾਏ
ਕੜਿਆਂ ਵਿਚ ਬਣਾ ਸਵਾਰ ਕੇ ਹੀਰਿਆਂ ਦੀ ਜਿਹੜੀ ਪੰਗਤੀ ਹੈ ਲੜੀ ਹੈ ਉਹ ਕਹਿੰਦੇ ਜਰਤ ਕੀਤੀ ਹੈ
ਚਗਲੀ ਚੀਨੀ ਅਲਪ ਕਰਾਏ
ਬਰੀਕ ਬਹੁਤਾ ਕਹਿੰਦੇ ਜਿਹੜਾ ਨਰਮ ਜਾ ਕੂੜਾ ਜਾ ਬਸਤਰ ਉਹਦੀ ਕਹਿੰਦੇ ਛੋਟੀ ਜੀ ਝੱਗੀ ਤਿਆਰ ਕਰਵਾਈ
ਉੱਪਰ ਗੋਟਾ ਅਦਕ ਲਗਾਏ
ਉਹ ਕਹਿੰਦੇ ਝੱਗੀ ਦੇ ਉੱਪਰ ਜਿਹੜਾ ਗੋਟਾ ਜਾ ਬਹੁਤਾ ਹੀ ਲਗਵਾਇਆ
ਮੇਵਾ ਅਰ ਪਕਵਾਨ ਕਨੇਰਾ
ਹੋਰ ਜਿਹੜੇ ਕੋਈ ਜਿਵੇਂ ਸੌਗੀ ਪਿਸਤਾ ਬਦਾਮ ਮੇਵੇ ਹੈ ਤੇ ਹੋਰ ਜਿਹੜੇ ਕੋਈ ਮਠਿਆਈਆਂ ਵਗੈਰਾ ਹਨ
ਨਹ ਗੁਰ ਮਹਿਲਾ ਤੇ ਸਵੇਰਾ
ਹੋਰ ਜਿੰਨੇ ਤਿੰਨੇ ਗੁਰੂ ਕੇ ਮਹਿਲ ਹਨ ਉਹਨਾਂ ਨੇ ਇਹ ਦਿੱਤਾ ਹੈ ਭੇਜਿਆ ਉਸ ਤਰਫ ਨੂੰ
ਸਹਿਤ ਸਨੇਹ ਸਤੁਰਤ ਪਠਾਏ
ਪ੍ਰੇਮ ਪਿਆਰ ਸਹਿਤ ਬੜੀ ਛੇਤੀ ਏ ਮੇਵਾ ਤੇ ਇਸੇ ਤਰ੍ਹਾਂ ਕੋਈ ਪਕਵਾਨ ਭੇਜੇ ਮਠਿਆਈਆਂ ਭੇਜੀਆਂ ਹਨ
ਕੀਰਤਪੁਰ ਪੋਤਰਾ ਜਨਮਾਏ
ਕਿਉਂਕਿ ਕੀਰਤਪੁਰ ਸਾਹਿਬ ਦੇ ਵਿਚ ਦੂਸਰੇ ਪੋਤਰੇ ਨੇ ਜਨਮ ਲੈ ਲਿਆ ਹੈ
ਗਨ ਮੰਗਲ ਇਮ ਨਏ ਰਚੰਤੇ
ਗੁਰੂ ਘਰ ਦੇ ਵਿਚ ਨਵੇਂ ਤੋਂ ਨਵੇਂ ਜਿਹੜੇ ਮੰਗਲਾਚਾਰ ਖੁਸ਼ੀਆਂ ਦੇ ਰਚ ਰਹੇ
ਗੁਰ ਸਨ ਬੰਦੀ ਆਨੰਦ ਮਚੰਤੇ
ਗੁਰੂ ਕੇ ਸਾਖ ਸੰਬੰਧੀ ਉਹ ਵੀ ਸੁਣ ਸੁਣ ਕੇ ਨੰਦ ਵਿਚ ਕਹਿੰਦੇ ਤਦਾਕਾਰ ਹੋ ਰਹੇ
ਜਬ ਦੋਏ ਮਾਸ ਬਿਤੇ ਇਸ ਭਾਂਤੀ
ਰਾਏ ਸਹਿਬ ਸਹਿਜਾਦੇ ਨੂੰ ਪ੍ਰਗਟ ਹੋਇਆ ਦੋ ਕ ਮਹੀਨੇ ਬੀਤੇ ਹਨ
ਸਾਈ ਦਾਸ ਪਠੀ ਤਬ ਪਾਤੀ
ਭਾਈ ਕੀ ਡਰੋਲੀ ਤੋਂ ਉਸ ਵੇਲੇ ਸਾਈ ਦਾਸ ਨੇ ਇਕ ਚਿੱਠੀ ਲਿਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਭੇਜ ਦਿੱਤੀ ਹੈ
ਹੋਏ ਦੀਨ ਬਹੁ ਕੀਨਸ ਬੇਨਤੀ
ਬਹੁਤ ਹੀ ਆਏ ਨਮਾਣਾ ਹੋ ਕਿਸ ਨੇ ਚਿੱਠੀ ਵਿਚ ਬੇਨਤੀ ਕੀਤੀ ਸਤਿਗੁਰਾਂ ਨੂੰ
ਆਵਹ ਮੇਹਰ ਕਰੋ ਤਾਜ ਗਿਣਤੀ
ਮਾਰਾ ਬਾਕੀਆਂ ਵਿਚਾਰਾਂ ਛੱਡ ਕੇ ਮਾਰਾ ਮੇਹਰ ਕਰਕੇ ਤੇ ਭਾਈ ਕੀ ਡਰੋਲੀ ਆ ਜਾਓ ਜੀ
ਦਿਵਸ ਬਸੋਏ ਕੋ ਵੱਡ ਮੇਲਾ
ਕਿਉਂਕਿ ਮਾਰਾ ਜਿਹੜਾ ਵਿਸਾਖੀ ਦਾ ਜੋੜ ਮੇਲਾ ਬਹੁਤ ਜੰਗੀ ਪੱਧਰ ਤੇ ਮਨਾਇਆ ਜਾਂਦਾ
ਚੌਹ ਦੇਸ਼ ਤੇ ਨਰ ਹੋਏ ਸਕੇਲਾ
ਸਾਰੇ ਤਰਫਾਂ ਤੋਂ ਬੜੇ ਲੋਕ ਇਕੱਠੇ ਹੁੰਦੇ ਹਨ
ਇਹਾ ਆਨ ਕੈ ਕਰੋ ਗੁਸਾਈ
ਉਹ ਮਹਾਰਾਜ ਜਿਹੜਾ ਵਿਸਾਖੀ ਦਾ ਜੋੜ ਵਾਲਾ ਇਸ ਵਾਰੀ ਮਹਾਰਾ ਅੰਮ੍ਰਿਤਸਰ ਦੇ ਥਾਂ ਤੁਸੀਂ ਇੱਥੇ ਭਾਈ ਕੀ ਡਰੋਲੀ ਆ ਕੇ ਮਨਾਉਣਾ ਕਰੋ ਜੀ
ਦੇਹੋ ਦਰਸ ਦਾਸਨ ਸਮਦਾਈ
ਇਧਰਲੇ ਇਲਾਕੇ ਦੇ ਸੂਹ ਜਿਹੜੇ ਸਿੱਖ ਸੇਵਕ ਉਹਨਾਂ ਨੂੰ ਦਰਸ਼ਨ ਬਖਸ਼ੋ
ਇਤਿਆਦਿਕ ਸਤਿਗੁਰੂ ਉਬਾਚੀ
ਇਸ ਤੋਂ ਆ ਲੈ ਕੇ ਜਿਹੜੀ ਸਤਿਗੁਰੂ ਗੁਰੂ ਨੇ ਉਹ ਚਿੱਠੀ ਹੈ ਸਾਈ ਦਸ ਦੀ ਲਿਖੀ ਆਪ ਪੜ੍ਹਨ ਨਾ ਕੀਤੀ
ਹਿਰਦੇ ਵਿਚਾਰਿਓ ਕਰ ਬੇ ਸਾਚੀ
ਹਾਂ ਫਿਰ ਹਿਰਦੇ ਵਿਚ ਵਿਚਾਰਿਆ ਵੀ ਸਾਈ ਦਾਸ ਦੇ ਜਿਹੜੇ ਬਚਨ ਬੇਨਤੀ ਦੇ ਲਿਖੇ ਨੂੰ ਸੱਚੇ ਕਰੀਏ ਵਿਸਾਖੀ ਉੱਥੇ ਮਨਾਈਏ
ਉਬੈ ਜੁਦ ਹਮ ਕੀਨ ਬਰੋਦਾ
ਬਾਕੀ ਸਤਿਗੁਰੂ ਵਿਚਾਰ ਰਹੇ ਵੀ ਦੋ ਜੰਗ ਯੁੱਧ ਅਸੀਂ ਕਹਿੰਦੇ ਐਵੇਂ ਜਬਰਦਸਤੀ ਸਾਥੋਂ ਸੰਤ ਕਰਨੇ ਪਏ ਉਹ ਅਸੀਂ ਕਰੇ ਹਨ
ਅਭੈ ਸ਼ਾਹ ਜੁਦ ਅਭੈ ਸ਼ਾਹ ਨਹਿ ਠਾਨਤ ਕ੍ਰੋਧ
ਹੁਣ ਜਿਹੜਾ ਸ਼ਾਹ ਜਹਾਨ ਹੈ ਕਹਿੰਦੇ ਉਹ ਨਹੀਂ ਕ੍ਰੋਧ ਕਰ ਰਿਹਾ ਹੈ
ਸੁਮਤ ਵਜ਼ੀਰ ਖਾਨ ਸਮਝਾਵੇ
ਕਿਉਂਕਿ ਜਿਹੜਾ ਸ਼ਾਹ ਜਹਾਨ ਕੋ ਚੰਗੀ ਅਕਲਮਤ ਵਾਲਾ ਵਜ਼ੀਰ ਖਾਂ ਉਹ ਪਾਤਸ਼ਾਹ ਨੂੰ ਸਮਝਾ ਦਿੰਦਾ ਹੈ
ਕਹਿ ਮਹਿਮਾ ਰਿਸ ਉਰ ਬਿਸਰਾਵੇ
ਗੁਰੂ ਘਰ ਦੀ ਮਹਿਮਾ ਵਡਿਆਈ ਕਹਿ ਕੇ ਗੁੱਸੇ ਨੂੰ ਭੁਲਾ ਦਿੰਦਾ ਹੈ
ਆਪ ਜੰਗਲ ਚੱਲ ਦਿਵਸ ਗੁਜ਼ਾਰੇ
ਸਾਰਾ ਵਿਚਾਰਦੇ ਵੀ ਹੁਣ ਜਿਹੜਾ ਜੰਗਲ ਦਾ ਇਲਾਕਾ ਹੈ ਉਧਰ ਜਾ ਕੇ ਕੁਝ ਦਿਨ ਸਮਾਂ ਬਤਾਈਏ
ਤਾਹਾਂ ਲੜੈ ਰਿਪ ਗਨ ਕੋ ਮਾਰੇ
ਉਧਰ ਕਹਿੰਦੇ ਜੰਗ ਯੁੱਧ ਕਰੀਏ ਬਹੁਤੇ ਬੈਰੀਆਂ ਨੂੰ ਮਾਰੀਏ
ਜੰਗ ਨ ਭਲੋ ਸੁਦਾ ਸਰ ਮਾਹੀ
ਇਹ ਜਿਹੜਾ ਅੰਮ੍ਰਿਤਸਰ ਰਹਿ ਕੇ ਜੰਗ ਯੁੱਧ ਕਰਨਾ ਹੈ ਕਿਸੇ ਲਈ ਸਾਡੇ ਲਈ ਚੰਗਾ ਨਹੀਂ
ਆਵੇ ਤੁਰਕ ਅਦਬ ਰਹਿ ਨਾਹੀ
ਕਿਉਂਕਿ ਜੇ ਮੁਸਲਮਾਨ ਕਹਿੰਦੇ ਜੰਗ ਕਰਨ ਲਈ ਚੜ ਕੇ ਆਉਣਗੇ ਫਿਰ ਹਰਿਮੰਦਰ ਸਾਹਿਬ ਅਸਥਾਨ ਦਾ ਆਦਰ ਸਤਿਕਾਰ ਨਹੀਂ ਰਹਿ ਸਕਣਾ ਹੈ
ਹਰ ਲਵਪੁਰ ਕੋ ਨੇਰ ਕਨੇਰਾ
ਬਾਕੀ ਮਾਰਾ ਵਿਚਾਰ ਰਹੇ ਆ ਵੀ ਅੰਮ੍ਰਿਤਸਰ ਤੋਂ ਜਿਹੜਾ ਲਾਹੌਰ ਸ਼ਹਿਰ ਉਹ ਬਹੁਤ ਨੇੜੇ ਹੈ
ਚੱਡ ਆਵੇ ਲਸ਼ਕਰ ਬਹੁਤ ਤੇਰਾ
ਜਿਹੜੇ ਇੱਥੇ ਅਸੀਂ ਟਿਕੇ ਰਹੇ ਕਿਸੇ ਨਾ ਕਿਸੇ ਸਮੇਂ ਬਹੁਤਾ ਫੌਜਾਂ ਦਾ ਤਲ ਚੜ ਕੇ ਆ ਜਾਵੇਗਾ
ਨਹੀਂ ਮਵਾਸ ਹੋਣ ਕੋ ਥਾਨ
ਅੰਮ੍ਰਿਤਸਰ ਦੇ ਵੀ ਤਾਂ ਕੋਈ ਸਾਡੇ ਆਕੀ ਹੋਣ ਵਾਸਤੇ ਕੋਈ ਥਾਂ ਟਿਕਾਣਾ ਹੈ ਨਹੀਂ ਐਸਾ
ਨਹੀਂ ਬਿਖਮ ਕਿਤ ਦੁਰਗ ਮਹਾਨ
ਬਹੁਤ ਹੀ ਜਿਹੜਾ ਕੋਈ ਸਖਤ ਐਸਾ ਕਿਲਾ ਮਜ਼ਬੂਤ ਹੋ ਵੀ ਇੱਥੇ ਹੈ ਨਹੀਂ ਬਣਿਆ
ਲਰਨ ਸਥਲ ਜੰਗਲ ਮਹਿ ਆਛੇ
ਵਿਚਾਰ ਦੇ ਆ ਵੀ ਜਿਹੜਾ ਲੜਨ ਵਾਲਾ ਚੰਗਾ ਥਾਂ ਉਹ ਤਾਂ ਜੰਗਲ ਦੇ ਇਲਾਕੇ ਵਿਚ ਹੀ
ਕਹੂ ਕਹੂ ਜਲ ਪ੍ਰਾਪਤ ਬਾਂਛੋ
ਕਿਉਂਕਿ ਜੰਗਲ ਦੇ ਰਾਜੇ ਇਲਾਕੇ ਵਿਚ ਕਿਤੇ ਕਿਤੇ ਜਿਹੜਾ ਪਾਣੀ ਹੈ ਕਹਿੰਦੇ ਚਾਹਿਆ ਹੋਇਆ ਮਸਾਂ ਹੀ ਕਿਤੇ ਮਿਲਦਾ ਪਾਣੀ ਦੀ ਘਾਟ ਹੈ
ਮਹਾ ਉਜਾੜ ਖਰੇ ਬਨ ਜਹਾਂ
ਹਾਂ ਬੜਾ ਉਜਾੜ ਹੀ ਹੈ ਜਿੱਥੇ ਬੜੇ ਜੰਗਲ ਵਿਚ ਦਰਖਤ ਖੜੋਤੇ ਹੈ ਸੰਘਣੇ
ਮਾਰੇ ਘਨੇ ਤੁਰਕ ਹਮ ਤਾਂ
ਉਧਰ ਜੰਗਲ ਦੇ ਇਲਾਕੇ ਨੂੰ ਚਲੇ ਜਾਈਏ ਬਹੁਤੇ ਮੁਸਲਿਆਂ ਨੂੰ ਉੱਥੇ ਮਾਰ ਮਕਾਈਏ
ਇਮ ਕਹਿ ਕਰਹਿ ਦਾਵ ਲੇ ਫਤੇ ਇਮ ਕਹਿ ਕਰਹਿ ਦਾਵ ਲੇ ਫਤੇ
ਇਮ ਕਹਿ
ਇਮ ਕਿਮ ਕਰਹਿ ਦਾਵ ਲੇ ਫਤੇ
ਦੇਖ ਲਿਆ ਜਿਮ ਕਿਮ ਹੈ ਇਮ ਕਿਮ ਤਾਂ ਨਹੀਂ ਹੈਗਾ ਜਿਮ ਕਿਉਂ ਕਰੇ ਦਾਵ ਲੇ ਫਤੇ ਜਿਵੇਂ ਕਿਵੇਂ ਕਰਕੇ ਦਾ ਘਾ ਉੱਥੇ ਫਤਿਹ ਲਵਾਂਗੇ
ਸ਼ਾਹੋ ਜੇ ਆਪ ਜਾਏ ਤੇ ਹਤੈ
ਸ਼ਾਹ ਜਹਾਂ ਆਪ ਵੀ ਚੱਲ ਕੇ ਆ ਗਿਆ ਨਾ ਵੀ ਉਧਰ ਜੰਗਲ ਦੇ ਇਲਾਕੇ ਵਿਚ ਮਾਰ ਮੁਕਾਮ
ਚੱਲ ਕੋ ਘੇਰ ਚਮੂ ਥਿਰ ਹੋਏ
ਮਾਰਾ ਵਿਚਾਰ ਦੇ ਜੰਗਲ ਦੇ ਇਲਾਕੇ ਜਿੱਥੇ ਬਹੁਤਾ ਪਾਣੀ ਹੈ ਉਹਨੂੰ ਘੇਰ ਕੇ ਅਸੀਂ ਫੌਜ ਸਹਿਤ ਟਿਕ ਜਾਵਾਂਗੇ
ਜਹਿ ਰਿਪ ਕੋ ਜਲ ਪਾਏ ਨ ਕੋਈ
ਫਿਰ ਜਦੋਂ ਬੈਰੀ ਜਾਏਗਾ ਬੈਰੀ ਨੂੰ ਉਧਰ ਫਿਰ ਪਾਣੀ ਨੀ ਪ੍ਰਾਪਤ ਹੋਣਾ
ਇਤਿਆਦਿਕ ਬਹੁ ਹਿਰਦੈ ਵਿਚਾਰਾ
ਇਸ ਤੋਂ ਆ ਲੈ ਕੇ ਆਪ ਜੀ ਨੇ ਹਿਰਦੇ ਵਿਚ ਸੋਚਿਆ ਵਿਚਾਰਾ ਜਿੱਥੇ ਇਹਨਾਂ ਨੂੰ ਪਾਣੀ ਨਾ ਮਿਲੇ ਉੱਥੇ ਕਾਮਯਾਬ ਨਹੀਂ ਹੋ ਸਕਦੇ
ਜੰਗਲ ਕੋ ਪਿਆਨ ਨਿਰਧਾਰਾ
ਨਿਰਣਾ ਕੀਤਾ ਵੀ ਜੰਗਲ ਦੇ ਇਲਾਕੇ ਵਿਚ ਨੂੰ ਚਲੇ ਜਾਈਏ
ਨਿਸ ਮਹ ਮਹਿਲ ਗਏ ਗੋਸਾਈ
ਰਾਤ ਦੇ ਸਮੇ ਗੁਰੂ ਕੇ ਮਹਿਲਾਂ ਵੱਲ ਨੂੰ ਸਤਿਗੁਰੂ ਮਾਲਕ ਚਲੇ ਗਏ
ਢਿੱਗ ਦਮੋਦਰੀ ਚੱਲ ਕਰ ਆਈ
ਉਸ ਵੇਲੇ ਦਮੋਦਰੀ ਜਿਹੜੇ ਪਤਨੀ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚੱਲ ਕੇ ਆਏ
ਕਹਿਓ ਤੋਹ ਭਗਨੀ ਪਾਠ ਪਾਨ ਪਾਤੀ
ਦਮੋਦਰੀ ਜੀ ਨੂੰ ਕਿਹਾ ਵੀ ਤੇਰੀ ਜਿਹੜੀ ਭੈਣ ਹੈ ਨਾ ਵੱਡੀ ਰਾਮੋ ਉਹਨੇ ਸਾਨੂੰ ਚਿੱਠੀ ਲਿਖ ਕੇ ਭੇਜੀ ਹੈ ਪਤੀ ਸਮੇਤ
ਹਮ ਹੈ ਹਕਾਰਨ ਹਿਤ ਹਾਤੀ
ਸਾਨੂੰ ਭਾਈ ਕੀ ਡਰੋਲੀ ਕਹਿੰਦੇ ਸਦ ਰਹੇ ਬੜਾ ਉਰਸ਼ਾ ਕਰ ਰਹੇ
ਸਾਈਂ ਦਾਸ ਲਿਖੀ ਬਹੁ ਬੇਨਤੀ
ਜਿਹੜਾ ਸਾਈਂ ਦਾਸ ਉਸਦਾ ਮਾਲਕ ਉਹਨੇ ਬੜੇ ਬੇਨਤੀ ਪੱਤਰ ਲਿਖਿਆ ਹੈ
ਆਵਹ ਮੇਹਰ ਧਰੋ ਤਜ ਗਿਣਤੀ
ਚਿੱਠੀ ਵਿਚ ਲਿਖਿਆ ਵੀ ਗਿਣਤੀਆਂ ਵਿਚਾਰਾ ਛੱਡ ਕੇ ਮੇਹਰ ਧਾਰ ਕੇ ਇੱਥੇ ਆ ਜਾ
ਤੋਹੇ ਮਨੋਰਥ ਕਹਾ ਸੁਨਾਵਹੁ
ਤਮੋਦਰੀ ਸਾਡੀ ਪਤਨੀ ਤੇਰੇ ਮਨ ਦਾ ਫੁਰਨਾ ਕੀ ਹੈ ਤੂੰ ਵੀ ਸੁਣਾ
ਇਹਾ ਬਸ ਹੋ ਕੇ ਤਹਾ ਸਿਧਾਵਹੁ
ਇੱਥੇ ਸ੍ਰੀ ਅੰਮ੍ਰਿਤਸਰ ਵਸਦੇ ਰਹਿਣਾ ਹੈ ਕਿ ਉੱਥੇ ਭਾਈ ਕੀ ਡਰੋਲੀ ਨਾਲ ਜਾਣਾ ਹੈ
ਸੁਨ ਦਮੋਦਰੀ ਗੇਰਾ ਬਖਾਨੀ
ਹਾਂ ਗੁਰੂ ਹਰਗੋਬਿੰਦ ਸਾਹਿਬ ਤੋਂ ਸੁਣ ਕੇ ਮਾਤਾ ਦਮੋਦਰੀ ਮਹਿਲ ਨੇ ਬਚਨ ਬਾਣੀ ਕਿਹਾ
ਕਰਹੋ ਆਪ ਜੈ ਐਸੇ ਮਨ ਭਾਨੇ
ਮਹਾਰਾਜ ਜਿਵੇਂ ਆਪ ਜੀ ਦੇ ਮਨ ਨੂੰ ਭਾਉਂਦਾ ਉਵੇਂ ਕਰ ਕਰਾ ਲਵੋ
ਚਲਹੋ ਚਲਹੇਂਗੇ ਸੰਗ ਤੁਮਾਰੇ
ਮਹਾਰਾ ਭਾਈ ਕੀ ਡਰੋਲੂ ਨਾਲ ਚੱਲੋਗੇ ਮੈਂ ਵੀ ਆਪ ਜੀ ਦੇ ਨਾਲ ਹੀ ਚੱਲਾਂਗੀ
ਬਸਹੋ ਬਸਹੇਂਗੇ ਸਭ ਨਿਰ ਧਾਰੇ
ਮਹਾਰਾ ਸਭ ਤਰ੍ਹਾਂ ਕਰਕੇ ਨਿਰਣਾ ਕਰ ਲਿਆ ਜੇ ਇੱਥੇ ਆ ਬਸੋਗੇ ਅਸੀਂ ਵੀ ਇੱਥੇ ਬਸਦੇ ਰਹਾਂਗੇ
ਅਰਧ ਚੇਤ ਕੋ ਮਾਸ ਬਿਤਾਇਓ
ਜਿੱਦਣ ਮਹਾਰਾ ਨੇ ਬਚਨ ਕਿਹਾ ਸੀ ਉਦੋਂ ਕਹਿੰਦੇ ਅੱਧਾ ਚੇਤ ਦਿਨ ਮਿੱਥਿਆ ਪੰਦਰਾਂ ਚੇਤ ਗਿਆ ਹੋਇਆ ਸੀ
ਗਮਨ ਆਪਨ ਸਭਨ ਸੁਣਾਇਓ
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਸੂਰਵੀਰਾਂ ਨੂੰ ਸੁਣਾ ਦਿੱਤਾ ਵੀ ਆਪਾਂ ਇੱਥੋਂ ਹੁਣ ਮਾਲਵੇ ਵੱਲ ਨੂੰ ਭਾਈ ਕੀ ਡਰੋਲੀ ਵੱਲ ਨੂੰ ਚਲੇ ਜਾਣਾ
ਤੀਨ ਹਜ਼ਾਰ ਚਮੂ ਭੱਟ ਸੰਗ
ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕਹਿੰਦੇ ਤਿੰਨ ਕੁ ਹਜ਼ਾਰ ਫੌਜ ਸੀ ਫੌਜਾਂ ਦਾ ਦਲ ਸੀ
ਸ਼ਸਤਰ ਜਤਾਰਤ ਸਹਿਤ ਤੁਰੰਗ
ਘੋੜਿਆਂ ਸਹਿਤ ਸ਼ਸਤਰ ਵਸਤਰ ਦੇ ਧਾਰਨੀ ਸਨ
ਸਿੱਖਿਆ ਮਸੰਦ ਮੇਵੜੇ ਘਨੇ
ਹੋਰ ਗੁਰੂ ਕੇ ਸਿੱਖ ਅਰਦਾਸ ਗੇ ਤੇ ਮਸੰਦ ਬੇਅੰਤ
ਦਾਸ ਅਨੇਕ ਤਿਨਹਿ ਕੋ ਗਿਨੇ
ਇਨੇ ਗੁਰੂ ਘਰ ਦੇ ਦਾਸ ਉਹ ਵੀ ਅਨੇਕ ਕੌਣ ਕੋਈ ਗਿਣ ਕੇ ਦੱਸੇ
ਸੁਨ ਗੁਰ ਤੇ ਤਿਆਰੀ ਸਭ ਧਾਰੈ
ਹਾਂ ਸਾਰੇ ਗੁਰੂ ਹਰਗੋਬਿੰਦ ਸਾਹਿਬ ਤੋਂ ਸੁਣ ਕੇ ਆਪੋ ਆਪਣੀ ਜਾਨ ਦੀਆਂ ਤਿਆਰੀਆਂ ਕਰ ਰਹੇ
ਆਪਣੀ ਆਪਣੀ ਵਸਤ ਸੰਭਾਲ
ਆਪੋ ਆਪਣੀ ਜਿਹੜੀ ਰਸਤੇ ਦੀ ਕੋਈ ਵਸਤੂ ਹੈ ਉਹਨੂੰ ਸੰਭਾਲ ਰਹੇ
ਸਤਿਗੁਰ ਵਸਤੂ ਸਕਲ ਸੰਭਾਰੀ
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਜਾਣ ਸਮੇਂ ਜਿੰਨੀ ਵਸਤੂ ਹੈ ਸੰਭਾਲ
ਆਵਨ ਹੋਏ ਕੇ ਨਹਿ ਉਰ ਧਾਰੀ
ਹਿਰਦੇ ਵਿਚ ਧਾਰ ਲਿਆ ਮਨ ਵਿਚ ਵਸਾ ਲਿਆ ਵੀ ਸ਼ੈਂਤ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਆਉਣਾ ਨਾ ਹੀ ਹੋਵੇ ਸਾਡਾ
ਸਕਲ ਕੁਟੰਬ ਤਿਆਰ ਕਰਵਾਇਓ
ਇਸ ਕਰਕੇ ਜਿੰਨਾ ਆਪਣਾ ਪਰਿਵਾਰ ਕਹਿ ਕੇ ਸਾਰਿਆਂ ਨੂੰ ਜਾਣ ਲਈ ਤਿਆਰ ਕਰਵਾ ਲਿਆ
ਦਾਸੀ ਦਾਸਨ ਕੋ ਸਮਦਾਇਓ
ਗੁਰੂ ਘਰ ਦੇ ਦਾਸ ਦਾਸੀਆਂ ਬੇਨਤ ਸਭ ਨੂੰ ਕਹਿ ਦਿੱਤਾ ਕਿਸੇ ਨੇ ਇੱਥੇ ਨੀ ਰਹਿਣਾ ਨਾਲ ਚੱਲਣਾ
ਚੱਲ ਕਰ ਗਏ ਪ੍ਰਥਮ ਦਰਬਾਰ
ਸਾਰਿਆਂ ਨੂੰ ਨਾਲ ਲੈ ਕੇ ਸਭ ਤੋਂ ਪਹਿਲਾਂ ਅਰਦਾਸ ਕਰਨ ਲਈ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਵਿਚ ਚਲੇ ਗਏ
ਹੱਥ ਜੋੜ ਬਹੁ ਬੇਨੈ ਉਚਾਰ
ਦੋਵੇਂ ਹੱਥ ਜੋੜ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬੇਨਤੀਆਂ ਦੇ ਬਚਨ ਕਹੇ
ਹੇ ਪ੍ਰਭ ਮਮ ਆਵਨ ਕਹਿ ਨਾਹੀ
ਪਰਮੇਸ਼ਰ ਗੁਰੂ ਰਾਮਦਾਸ ਸਾਹਿਬ ਜੀ ਸਾਡਾ ਮੁੜ ਕੇ ਸ਼ੈਤ ਅੰਮ੍ਰਿਤਸਰ ਵਿਚ ਆਉਣਾ ਹੋਵੇ ਜਾਂ ਨਾ ਹੀ ਹੋਵੇ
ਬਸ ਹੋ ਸਦਾ ਹਰ ਮੰਦਰ ਮਾਹੀ
ਆਪ ਗੁਰੂ ਰਾਮਦਾਸ ਸਾਹਿਬ ਜੀ ਪ੍ਰਗਟੀ ਆਪਣੀ ਜੋਰ ਜਗਾ ਕੇ ਹਰ ਮੰਦਰ ਵਿਚ ਨਿਵਾਸ ਕਰ ਰਹੇ ਹੋ
ਜੰਗਲ ਜਾਏ ਜੰਗ ਮੈਂ ਠਾਨਾ
ਗੁਰੂ ਰਾਮਦਾਸ ਸਾਹਿਬ ਪਰਮੇਸ਼ਰ ਅਸੀਂ ਜੰਗਲ ਦੇ ਇਲਾਕੇ ਵਿਚ ਜਾ ਕੇ ਜੰਗ ਯੁੱਧ ਕਰਾਂਗੇ
ਮਾਨੀ ਤੁਰਕਨ ਕੇ ਗਨ ਹਨ
ਜਿੰਨੇ ਮੁਸਲੇ ਬਹੁਤੇ ਹੰਕਾਰੀ ਇਹਨਾਂ ਦਾ ਹੰਕਾਰ ਜਾਂ ਨਾਸ਼ ਕਰਾਂਗੇ
ਤਬ ਆਵਾਜ਼ ਭੀ ਮੰਦਰ ਮਾਹੀ
ਇਸ ਕਰਕੇ ਮਹਾਰਾ ਆਗਿਆ ਦੇਵੋ ਜਦੋਂ ਅਰਦਾਸ ਕਰਕੇ ਮੱਥਾ ਟੇਕਿਆ ਹਰਿਮੰਦਰ ਵਿਚੋਂ ਇਸ ਤਰ੍ਹਾਂ ਦੀ ਫਿਰ ਆਵਾਜ਼ ਆਈ
ਤੁਮਰੀ ਵਿਜੈ ਅਰਹਿ ਰਿਪਨਾ
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਜੰਗ ਜਦ ਤੁਹਾਡੀ ਫਤਿਹ ਹੋਵੇਗੀ ਕੋਈ ਬੈਰੀ ਨੁਸ਼ ਨਹੀਂ ਅੜ ਸਕੇਗਾ ਤੁਹਾਡੇ ਅੱਗੇ
ਸ੍ਰੀ ਹਰਗੋਬਿੰਦ ਸੁਨਤ ਆਨੰਦੇ
ਗੁਰੂ ਰਾਮਦਾਸ ਪਾਤਸ਼ਾਹ ਸਾਹਿਬ ਜੀ ਦਰਬਾਰ ਵਿੱਚੋਂ ਇਹ ਜਿਹੜੀ ਆਵਾਜ਼ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਆਨੰਦ ਹੋਏ।
ਬੰਦਨ ਕਰੀ ਦੁੰਦ ਕਰ ਬੰਦੇ,
ਫਿਰ ਦੁਬਾਰਾ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਹੈ।
ਲਹਿਰ ਪ੍ਰਦਰਸ਼ਨ ਦੇ ਕਰ ਚਾਰ,
ਹਾਂ ਜਿਹੜੀਆਂ ਬਾਹਰਲੀਆਂ ਪ੍ਰਕਰਪਾਂ ਹਨ ਉਹ ਚਾਰ ਵਾਰੀ ਦੇ ਕੇ,
ਹੁਣ ਗੁਰ ਤਖਤ ਅਕਾਲ ਸਿਧਾਰ,
ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਤਖ਼ਤ ਸਾਹਿਬ ਵਾਲੇ ਸਾਨੂੰ ਚਲੇ ਆਏ।
ਹੱਥ ਜੋੜ ਅਰਦਾਸ ਕਰਾਏ,
ਖੜਿਆ ਹੋ ਕੇ ਹੱਥ ਜੋੜ ਕੇ ਅਰਦਾਸੀਏ ਤੋਂ ਅਰਦਾਸ ਕਰਵਾਈ।
ਬ੍ਰਿੰਦ ਪ੍ਰਸਾਦ ਦਿਓ ਵਰਤਾਏ,
ਬਹੁਤਾ ਜਿਹੜਾ ਕੜਾ ਪ੍ਰਸ਼ਾਦ ਦਾ ਭੋਗ ਲਵਾ ਕੇ ਵਰਤਾ ਦਿੱਤਾ ਹੈ।
ਤਬ ਹੈ ਮੰਗਾਏ ਜਰਾਓ ਖਾਸਾ,
ਉਸ ਵੇਲੇ ਜਿਹਦੇ ਵਿਚ ਚੰਗੇ ਕਹਿੰਦੇ ਹੀਰੇ ਆਦਿਕ ਜਰਦ ਕੀਤੇ ਉਹ ਖਾਸਾ ਮੰਗਾ ਲਾ, ਵੱਡੀ ਪਾਲਕੀ ਮੰਗਵਾ ਲਈ।
ਜਿਸ ਮਹਿ ਸੁੰਦਰ ਹੋਤ ਪ੍ਰਕਾਸ਼ਾ,
ਜਿਸ ਪਾਲਕੀ ਸੋਹਣਾ ਕਹਿੰਦੇ ਉਹ ਨਗ ਹੀਰੇ ਜਨ ਕਰਕੇ ਪ੍ਰਕਾਸ਼ ਹੋ ਰਿਹਾ, ਲਿਸ਼ਕਾਂ ਚਮਕਾਂ ਦਮਕਾਂ ਪੈ ਰਹੀਆਂ।
ਸ੍ਰੀ ਗ੍ਰੰਥ ਸਾਹਿਬ ਵਿਚ ਥਾਪ,
ਉਸ ਵੱਡੀ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਥਾਪਨ ਕਰਤਾ ਬਿਰਾਜਮਾਨ ਕੀਤਾ।
ਕਰਿਓ ਅਗਾਰੀ ਪਾਛੇ ਆਪ,
ਇਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਨੂੰ ਅੱਗੇ ਕੀਤਾ, ਪਿੱਛੇ ਪਿੱਛੇ ਆਪ ਚੱਲੇ ਹਾਂ।
ਦੋਏ ਦਿਸ਼ਾ ਦੋਏ ਚਮਰ ਟੁਰਾਵੇ,
ਆ ਕਹਿੰਦੇ ਦੋ ਚੌਰ ਨੇ ਤੇ ਦੋ ਚੌਰਦਾਰ ਦੋਹੀ ਪਾਸੀ ਪਾਲਕੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਪਰ ਚੌਰ ਟੁਲਾ ਰਹੇ ਹੈ।
ਚੱਲੇ ਕਿਤਕਲੇ ਸੰਖ ਬਜਾਵੇ,
ਆ ਕਹਿੰਦੇ ਕੁਝ ਗੁਰਸਿੱਖਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਸਰੂਪ ਲੈ ਕੇ ਚੱਲੇ ਹੈ, ਕੋਈ ਸੰਖ ਘੜਿਆਲ ਬਜਾ ਰਹੇ।
ਰਥ ਅਰੂਢ ਗੁਰ ਮਹਿਲਾ ਤੀਨ,
ਇਧਰ ਜੋ ਗੁਰੂ ਕੀਆਂ ਪਤਨੀਆਂ ਉਹ ਕਹਿੰਦੇ ਤਿੰਨੇ ਰਸਤੇ ਉੱਪਰ ਚੜ ਗਈਆਂ।
ਦੋਰੇ ਨੁਖਾ ਅਰੂਢਨ ਕੀਨ,
ਜਿਹੜੀਆਂ ਗੁਰੂ ਕੀਆਂ ਨੋਹਾਂ ਹਨ ਉਹਨਾਂ ਨੇ ਡੋਲੇ ਉੱਪਰ ਚੜਨਾ ਕੀਤਾ।
ਤਿੰਨਹ ਪੁੱਤਰ ਸੰਗ ਚੜ ਚਾਲੇ,
ਤਿੰਨੇ ਜਿਹੜੇ ਸੁਪੁੱਤਰ ਸੂਰਜ ਮਾਲਣੀ ਰਾਏ ਤੇਗ ਬਹਾਦਰ ਉਹ ਚੜ ਕੇ ਚੱਲ ਪਏ।
ਦੁੰਦਬ ਬਜੈ ਸੁਬਟ ਗਨ ਨਾਲੇ,
ਨਗਾਰੇ ਵੱਜ ਰਹੇ ਆ ਸੂਹ ਸੂਰ ਵੀਰ ਨਾਲ ਹਨ।
ਪਨਹੀ ਬਿਨਾ ਗ੍ਰੰਥ ਕੇ ਪਾਛੇ,
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਪਿੱਛੇ ਜੋੜੇ ਪਾਏ ਤੋਂ ਬਗੈਰ ਹੀ,
ਗੁਰ ਨਿਕਸੇ ਚੱਲ ਸ੍ਰੀ ਗੁਰ ਆਛੇ,
ਨੌ ਗੁਰੂ ਹਰਗੋਬਿੰਦ ਸਾਹਿਬ ਦੇ ਨੰਗੇ ਪੈਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਪਿੱਛੇ ਪਿੱਛੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਨਿਕਲੇ।
ਫਿਰ ਜਪ ਭਏ ਸੁਬਿਧੀਆ ਕਹੇ,
ਜਦੋਂ ਬਾਹਰ ਬਾਹਰ ਆ ਕੇ ਗੁਰੂ ਮਹਾਰਾਜ ਟਿੱਕੇ ਵਿਧੀ ਚੰਦ ਕਹਿਣ ਲੱਗਿਆ,
ਹੁਕਮ ਕਰੋ ਜੋ ਪਾਛੇ ਰਹੇ,
ਪਿੱਛੇ ਸਾਰਿਆਂ ਦਾ ਤਾਤਾ ਲੱਗਿਆ ਆ ਰਿਹਾ, ਹੁਕਮ ਕਰੋ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿਚ ਬਾਅਦ ਵਿਚ ਵੀ ਰਹੇ।
ਸੇਵ ਸੰਭਾਰਹ ਸ੍ਰੀ ਦਰਬਾਰ,
ਸਤਿਗੁਰੂ ਰਾਮਦਾਸ ਸਾਹਿਬ ਜੀ ਪਾਵਨ ਪ੍ਰਵਰਤਰ ਦਰਬਾਰ ਦੀ ਇਸ਼ਨਾਨ ਆਦਿਕ ਦੀ ਕੀਰਤਨ ਦੀ ਸਾਰੀ ਸੇਵਾ ਕੋਈ ਸੰਭਾਲੇ।
ਦੇਨ ਦੇਨ ਠਾਨਾ ਹੈ ਵਿਵਹਾਰ,
ਗੁਰੂ ਕੀਆਂ ਸਿੱਖ ਸੰਗਤਾਂ ਇੱਥੇ ਆਉਣੀਆਂ ਜਾਣੀਆਂ, ਉਹਨਾਂ ਨੂੰ ਸਿਰੋਂ ਪਾ ਦੇਣੇ, ਉਹਨਾਂ ਦੀਆਂ ਅਰਦਾਸਾਂ ਕਰਨੀਆਂ, ਇਸ ਤਰ੍ਹਾਂ ਧਰਮ ਦੀ ਕਿਰਤ ਕਰਕੇ ਜਿਹੜੀ ਕੋਈ ਭੇਟਾ ਲਿਆਂਦੀ ਹੈ ਉਹ ਸਾਰੀ ਉਹਦਾ ਹਿਸਾਬ ਕਿਤਾਬ ਰੱਖਣਾ, ਉਹਨਾਂ ਯੋਗਤਾ ਅਨੁਸਾਰ ਲਿਖੇ ਲਾਉਣਾ, ਇਹ ਸਾਰਾ ਕੋਈ ਲੈਣ ਦੇਣ ਜਿਹੜਾ ਕਰੇ ਬਾਅਦ ਵਿਚ।
ਸੁਣ ਗੁਰ ਬੋਲੇ ਸਿੱਖ ਅਨਾਥ,
ਉਸ ਵੇਲੇ ਗੁਰੂ ਮਹਾਰਾਜ ਸੁਣ ਕੇ ਬੋਲੇ ਹਨ ਵੀ ਜਿਹੜੇ ਕੋਈ ਨਿਮਰਤਾ ਵਾਲੇ ਗੁਰਸਿੱਖ ਹਨ,
ਸੇਵਾ ਕਰਹਿ ਪ੍ਰੇਮ ਕੇ ਸਾਥ,
ਉਹ ਵੀ ਰਲ ਕੇ ਪ੍ਰੇਮ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਿਆ ਕਰਨ।
ਗੁਰ ਘਰ ਚੱਲ ਸਿੱਖ ਕਨੇਰੇ,
ਹਾਂ ਗੁਰੂ ਰਾਮਦਾਸ ਸਾਹਿਬ ਜੀ ਦਾ ਜਿਹੜਾ ਘਰ ਹੈ ਤਾਂ ਚੱਲ ਹੈ, ਤੇ ਜਿਹੜੇ ਸਿੱਖ ਹੈ ਉਹ ਵੀ ਬੇਅੰਤ ਹੈ।
ਦਿਨ ਪ੍ਰਤ ਵਧੈ ਪ੍ਰਤਾਪ ਵਡੇਰੇ,
ਇਸ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦਾ ਦਿਨੋ ਦਿਨੀ ਬੜਾ ਤੇਜ ਪ੍ਰਤਾਪ ਵਧ ਜਾਣਾ ਹੈ।
ਹਮਰੋ ਆਵਨ ਹੋਏ ਨਾ ਹੋਏ,
ਬਾਕੀ ਵਿਧੀ ਚੰਦ ਸਾਡਾ ਹੁਣ ਮੁੜ ਕੇ ਅੰਮ੍ਰਿਤਸਰ ਆਉਣਾ ਹੋਵੇ ਜਾਂ ਕੇ ਸ਼ਾਇਦ ਨਾ ਹੀ ਆਉਣਾ। ਨਾ ਹੋ ਸਕੇ।
ਸੇਵਕ ਗੁਰ ਕੇ ਰਹਿ ਸਭ ਕੋਏ।
ਇਹ ਵਿਧੀ ਚੰਦ ਜਿੰਨੇ ਗੁਰੂ ਸੇ ਸਿੱਖ ਸੇਵਕਾ ਓਹੀ ਇਹਦੀ ਸੇਵਾ ਕਰਨ ਵਾਸਤੇ ਰਿਹਾ ਕਰਨਗੇ।
ਇਮ ਕਹਿ ਸਾਗਰੀ ਵਸਤ ਸੰਭਾਰੀ।
ਇਉਂ ਗੁਰੂ ਮਹਾਰਾਜ ਨੇ ਕਹਿ ਕੇ ਸਾਰੀ ਜਿਹੜੀ ਘਰ ਦੀ ਵਸਤੂ ਸੰਭਾਲ ਲਈ ਹੈ।
ਠੌਰ ਠੌਰ ਦਾਸਨ ਕਰ ਤਿਆਰੀ।
ਜਿਹੜੇ ਦਾਸ ਉਹਨਾਂ ਨੇ ਥਾਂ ਥਾਂ ਤੇ ਆਪੋ ਆਪਣੀ ਤਿਆਰੀ ਕਰ ਲਈ ਹੈ।
ਘਰ ਸਮਾਜ ਸਭ ਲਾਦ ਚਲਾਏ।
ਜਿੰਨਾ ਗੁਰੂ ਕੇ ਮਹਿਲਾਂ ਵਿਚ ਸਾਜੋ ਸਮਾਨ ਪਿਆ ਸੀ ਉਹ ਸਾਰਾ ਕਹਿੰਦੇ ਗੱਡਿਆਂ ਉੱਤੇ ਲੱਦ ਕੇ ਚਲਾ ਲਿਆ ਹੈ।
ਉਸਟਰ ਭਾਰ ਭਏ ਸਮਦਾਇਓ।
ਜਿਹੜੇ ਕੋਈ ਉੱਠ ਹਨ ਉਹਨਾਂ ਦੇ ਬੜੇ ਭਾਰ ਹੋ ਗਏ, ਉਹਨਾਂ ਤੇ ਬੜਾ ਸਾਜੋ ਸਮਾਨ ਲੱਦ ਦਿੱਤਾ ਹੈ।
ਹੋਰ ਜਨ ਗਨ ਸੁਣ ਕੇ ਆਸ ਪਿਆਨਾ।
ਜਿੰਨੇ ਅੰਮ੍ਰਿਤਸਰ ਮਾਈ ਬਾਹੀ ਭਾਈ ਹੈ ਸੁਣ ਕੇ ਵੀ ਗੁਰੂ ਮਹਾਰਾਜ ਤਾਂ ਪੱਕੇ ਤੌਰ ਤੇ ਇੱਥੋਂ ਜਾ ਰਹੇ।
ਸਭ ਕੈ ਹਿਰਦੈ ਬਿਖਾਦ ਮਹਾਨਾ।
ਅੰਮ੍ਰਿਤਸਰ ਮਾਈਆਂ ਭਾਈਆਂ ਦੇ ਅੰਦਰ ਬੜਾ ਭਾਰੀ ਦੁੱਖ ਹੋਇਆ ਹੈ।
ਆਪਸ ਮਹਿ ਕਹਿ ਕਰ ਨਾਰ ਨਾਰੀ।
ਜਿੰਨੇ ਅੰਮ੍ਰਿਤਸਰ ਮਾਈ ਭਾਈ ਆਪੋ ਵਿਚ ਇੱਕ ਦੂਸਰੇ ਨੂੰ ਕਹਿ ਕਹਿ ਕੇ
ਆਵਤ ਮੋਚ ਬਿਲੋਚਨ ਬਾਰੀ।
ਸਾਰੇ ਕਹਿੰਦੇ ਅੱਖਾਂ ਵਿਚੋਂ ਪਾਣੀ ਸਿੱਟਦੇ ਅਥਰੂ ਕੇਰਦੇ ਆ ਰਹੇ।
ਮੁਖ ਤੇ ਬਾਕ ਨਹੀਂ ਨਿਕ ਸੰਤਾ।
ਇੰਨੇ ਵਿਛੋੜੇ ਵਿਚ ਦੁਖੀ ਰਹੇ ਮੁਖੋਂ ਕਿਸੇ ਦੇ ਬਚਨ ਨਹੀਂ ਨਿਕਲ ਰਿਹਾ।
ਆਨ ਮਿਲੇ ਸ੍ਰੀ ਗੁਰ ਭਗਵੰਤਾ।
ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਮ੍ਰਿਤਸਰ ਤੋਂ ਬਾਹਰ ਟਿਕੇ ਉੱਥੇ ਆ ਮਿਲੇ ਮਾਈ ਭਾਈ।
ਜਥਾ ਰਾਮ ਬਨ ਔਰ ਪਧਾਰੇ।
ਲਗੇ ਗੱਲ ਤਾਂ ਮਾਰੇ ਆਂ ਹੋ ਗਈ ਜਿਵੇਂ ਰਾਮ ਚੰਦਰ ਜੀ 12 ਸਾਲ ਦਾ ਬਨਵਾਸ ਕੰਡਣ ਲਈ ਜੰਗਲ ਵੱਲ ਨੂੰ ਚਲੇ ਗਏ ਸੀ।
ਔਦਪੁਰੀ ਨਾਰ ਬ੍ਰਹ ਕੋ ਤਾਰੇ।
ਜਿੰਨੇ ਅਯੁੱਧਿਆ ਪਰ ਵਾਸੀ ਉਹਨਾਂ ਨੇ ਬੜਾ ਦੁੱਖ ਧਾਰਿਆ ਸੀ।
ਭਈ ਤਥਾਗਤ ਰੋਦਤ ਆਵੇ।
ਇਸੇ ਤਰ੍ਹਾਂ ਮਹਾਰਾਜ ਸਾਡੀ ਹਾਲਤ ਹੋ ਗਈ ਹੈ, ਇਹ ਵੀ ਸਾਰੇ ਰੋਂਦੇ ਆ ਰਹੇ।
ਏਕ ਕਹੇ ਹਮ ਸੰਗ ਸਿਧਾਵੇ।
ਇੱਕ ਤਾਂ ਰੋਂਦੇ ਹੋਏ ਕਹਿ ਰਹੇ ਆ ਵੀ ਜਿਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਹੀ ਜਾਵਾਂਗੇ।
ਘਰ ਸਮਾਜ ਸਭ ਲੈ ਕਰ ਜੈ ਹੈ।
ਜਿੰਨਾ ਘਰ ਦਾ ਸਾਜੋ ਸਮਾਨ ਉਹ ਵੀ ਆਪਣੇ ਨਾਲ ਹੀ ਲੈ ਜਾਵਾਂਗੇ।
ਜੈ ਗੁਰ ਦਰਸੈ ਤਹਾ ਬਸੈ ਹੈ।
ਜੈ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੁੰਦੇ ਹੋਣਗੇ ਉੱਥੇ ਅਸੀਂ ਵੀ ਨਾਲ ਬਸਾਂਗੇ।
ਸ੍ਰੀ ਅਰਜਨ ਜੀ ਹਮ ਹੈ ਬਸਾਇਓ।
ਇੱਕ ਦੂਸਰੇ ਨੂੰ ਕਹਿੰਦੇ ਆ ਗੁਰੂ ਅਰਜਨ ਦੇਵ ਜੀ ਨੇ ਕਹਿ ਕੇ ਸਾਨੂੰ ਇੱਥੇ ਲਿਆ ਕੇ ਬਸਾਇਆ ਸੀ।
ਅਬਲੋ ਇਹ ਪਾਲਤ ਸੁਖਦਾਇਓ।
ਉਹਨਾਂ ਤੋਂ ਬਾਅਦ ਹੁਣ ਤੱਕ ਇਹ ਸਾਨੂੰ ਕਹਿੰਦੇ ਪਾਲਦੇ ਪੋਸਦੇ ਸੁਖ ਬਖਸ਼ਦੇ ਸੀ ਗੁਰੂ ਹਰਗੋਬਿੰਦ ਸਾਹਿਬ।
ਪਾਛੇ ਕਿਸ ਅਲੰਬ ਹਮ ਰਹੇ।
ਜਦੋਂ ਗੁਰੂ ਹਰਗੋਬਿੰਦ ਸਾਹਿਬ ਤਾਂ ਚਲੇ ਗਏ, ਬਾਅਦ ਵਿਚ ਅਸੀਂ ਕਿਹਦੇ ਆਸਰੇ ਇੱਥੇ ਰਹਾਂਗੇ।
ਗੁਰ ਤੋਂ ਨਹੀਂ ਆਏ ਬੋ ਚਾਹੇ।
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤਾਂ ਪੱਕੇ ਤੌਰ ਤੇ ਜਾ ਰਹੇ, ਮੁੜ ਕੇ ਇੱਥੇ ਆਉਣਾ ਹੀ ਨਹੀਂ ਚਾਹੁੰਦੇ।
ਕੋ ਮਾਲਿਕ ਅਬ ਹੋਏ ਹਮਾਰੇ।
ਇਹਨਾਂ ਦੇ ਜਾਣ ਤੋਂ ਕੌਣ ਕੋਈ ਮਾਲਕ ਹੋਵੇਗਾ।
ਸਤਿਗੁਰ ਬਿਨ ਸਭ ਰਹੇ ਦੁਖਾਰੇ।
ਗੁਰੂ ਹਰਗੋਬਿੰਦ ਸਾਹਿਬ ਤੋਂ ਬਗੈਰ ਤਾਂ ਅਸੀਂ ਸਾਰੇ ਦੁਖੀ ਹੋ ਕੇ ਰਹਾਂਗੇ।
ਜੋ ਸਨਮਾਨ ਕਰਤ ਸਭ ਭਾਂਤੀ।
ਜੋ ਗੁਰੂ ਹਰਗੋਬਿੰਦ ਸਾਹਿਬ ਜੀ ਸਾਡਾ ਸਭ ਤਰ੍ਹਾਂ ਕਰਕੇ ਸਨਮਾਨ ਕਰਦੇ ਸੀ।
ਸੋ ਤਾਜ ਚੱਲੇ ਨਾ ਬੇਹਰਤ ਛਾਤੀ।
ਉਹ ਵੀ ਸਾਨੂੰ ਛੱਡ ਕੇ ਚੱਲ ਪਏ, ਸਾਡੀ ਛਾਤੀ ਕਿਉਂ ਨਹੀਂ ਫਟ ਰਹੀ।
ਵਿਆਕੁਲ ਹੋਏ ਬੀਥਨ ਮਹਿ ਡੋਲਤ।
ਗੁਰਸਿੱਖ ਮਾਈ ਭਾਈ ਤਾਂ ਕਹਿੰਦੇ ਅੰਮ੍ਰਿਤਸਰ ਗਲੀਆਂ ਦੇ ਵਿਚ ਵਿਆਕਲ ਹੋਏ ਫਿਰਦੇ।
ਦੁੱਖ ਬ੍ਰਹ ਤੇ ਬਾਵਰ ਜਿਮ ਬੋਲਤ।
ਦੁੱਖ ਤੇ ਵਿਛੋੜੇ ਕਰਕੇ ਉਹ ਜਿਵੇਂ ਕੋਈ ਕਮਲੇ ਹੋ ਗਏ ਹੁੰਦੇ।
ਪੁਰ ਤੇ ਨਿਕਸੇ ਸ੍ਰੀ ਗੁਰ ਪਾਛੇ।
ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪਿੱਛੇ ਪਿੱਛੇ ਵੀ ਅੰਮ੍ਰਿਤਸਰ ਤੋਂ ਬਾਹਰ ਨਿਕਲੇ ਆਏ।
ਕਰਤ ਪੁਕਾਰ ਦਰਸ ਕੋ ਬਾਂਛੇ।
ਉੱਚੀ ਪੁਕਾਰਾਂ ਕਰਦੇ ਦਰਸ਼ਨ ਚਾਹੁੰਦੇ।
ਸਤਿਗੁਰ ਜਬ ਦੇਖਿਓ ਪਸਚਾਤੀ।
ਗੁਰੂ ਹਰਗੋਬਿੰਦ ਸਾਹਿਬ ਜੀ ਪਿੱਛੇ ਦੀ ਤਰਫ ਨੂੰ ਧੱਕਣਾ ਕੀਤਾ ਹੈ।
ਆਵਤ ਨਾਰ ਨਾਰਿਨ ਬਿਲ ਲਾਤੀ।
ਮਾਈ ਭਾਈ ਕਹਿੰਦੇ ਰੋਂਦੇ ਪਿੜਦੇ ਪਿੱਛੇ ਪਿੱਛੇ ਚਲੇ ਆ ਰਹੇ।
ਫਿਰ ਹੋਏ ਰਹੇ ਨਾ ਆਗੇ ਚੱਲੇ।
ਗੁਰੂ ਹਰਗੋਬਿੰਦ ਸਾਹਿਬ ਉੱਥੇ ਟਿਕਰੇ ਅੱਗੇ ਨੀ ਚੱਲੇ।
ਆਨ ਅਖਿਲ ਪੁਰ ਕੇ ਜਨ ਮਿਲੇ।
ਜਿੰਨੇ ਨੂੰ ਜਿੰਨੇ ਅੰਮ੍ਰਿਤਸਰ ਦੇ ਮਾਈ ਭਾਈ ਆ ਕੇ ਸਤਿਗੁਰੂ ਜੀ ਨੂੰ ਮਿਲੇ।
ਕਰ ਬੰਧਨ ਕਹਿ ਇਮ ਤੁਮ ਚਾਲੇ।
ਮੱਥੇ ਟੇਕ ਕੇ ਕਹਿਣ ਲੱਗੇ ਮਹਾਰਾਜ ਤੁਸੀਂ ਇਸ ਕਿਸ਼ਤ ਨਹੀਂ ਚੱਲ ਪਏ
ਮੋਹਰ ਨ ਆਵੋਹ ਜਿਮ ਸੰਭਾਲੇ
ਧਰਨਾ ਸਾਜੋ ਸੰਭਾਲ ਤੁਸੀਂ ਸੰਭਾਲਿਆ ਪਤਾ ਲਾਵੇ ਮੁੜ ਕੇ ਤੁਸੀਂ ਆਉਣਾ ਹੀ ਨਹੀਂ ਹੈ
ਕਿਸ ਕੋ ਹਮ ਹੈ ਸੌਂਪ ਕਰ ਛੋੜਿਆ
ਗੁਰੂ ਹਰਗੋਬਿੰਦ ਸਾਹਿਬ ਇਹ ਤਾਂ ਦੱਸੋ ਸਾਨੂੰ ਕਿਹਦੇ ਸਪੁਰਦ ਕਰਕੇ ਚੱਲੇ
ਗਮ ਨੇ ਤੁਮ ਜੰਗਲ ਕੀ ਔਰ
ਮਹਾਰਾਜ ਜੰਗਲ ਦੇ ਇਲਾਕੇ ਨੂੰ ਤੁਰ ਪਏ
ਤੁਮਰੇ ਸੰਗ ਚੱਲਾਂਗੇ ਸਾਰੇ
ਹੇ ਗੁਰੂ ਹਰਗੋਬਿੰਦ ਸਾਹਿਬ ਅਸੀਂ ਤਾਂ ਜਿੰਨੇ ਅੰਮ੍ਰਿਤਸਰ ਦੇ ਮਾਈ ਭਾਈ ਤੁਹਾਡੇ ਨਾਲ ਚੱਲਾਂਗੇ
ਸੁੱਤ ਬਨ ਤਾ ਦੇ ਕਲੇ ਪਰਵਾਰ
ਆਪਣੇ ਪੁੱਤਰ ਵੀ ਘਰ ਵਾਲੀਆਂ ਸਾਰੇ ਪਰਿਵਾਰ ਨੂੰ ਆਪਣੇ ਨਾਲ ਲੈ ਲਿਆ ਹੋਇਆ
ਰਾਵਰ ਬਿਰਹਿ ਸਹਿਓ ਨਹਿ ਪਰ
ਹੇ ਗੁਰੂ ਮਹਾਰਾਜ ਆਪ ਜੀ ਦਾ ਵਿਛੋੜਾ ਸਾਥੋਂ ਸਹਾਰਿਆ ਨਹੀਂ ਜਾਂਦਾ
ਰਹਿ ਪਸਚਾਤ ਕੌਣ ਦੁੱਖ ਭਰੇ
ਬਾਦ ਮਹਾਰਾਜ ਕੱਲਾ ਰਹਿ ਕੇ ਕੌਣ ਕੋਈ ਦੁੱਖ ਭਰੇਗਾ
ਭਲਾ ਲੋਕ ਪਰ ਲੋਕ ਮਜਾਰੇ
ਤੁਹਾਡੇ ਕੋਲ ਰਹਿਣ ਲੱਗ ਕਰਕੇ ਇਸ ਲੋਕ ਵੀ ਭਲਾ ਪਰਲੋਕ ਵਿਚ ਵੀ ਭਲਾ ਹੋਵੇ
ਮਿਤ ਉੱਠ ਤੁਮਰੋ ਦਰਸ ਨਿਹਾਰ
ਦੂਜਾ ਲਾਵੇ ਵੀ ਅੰਮ੍ਰਿਤ ਵੇਲੇ ਉੱਠ ਕੇ ਤੁਹਾਡੇ ਹਮੇਸ਼ਾ ਦਰਸ਼ਨ ਕਰਿਆ ਕਰਾਂਗੇ
ਪੁਰ ਉਜਾਰ ਹੋਏ ਬਸਿਓ ਨ ਜਾਈ
ਆ ਤੁਸੀਂ ਚਲੇ ਗਏ ਅੰਮ੍ਰਿਤਸਰ ਤਾਂ ਉਜੜ ਜਾਣਾ ਸਾਥੋਂ ਤਾਂ ਕੱਲਿਆਂ ਤੋਂ ਬਸਿਆ ਨਹੀਂ ਜਾਣਾ
ਇਮ ਕਹਿ ਰੁਦਤ ਭਏ ਸਮਦਾਈ
ਅੰਮ੍ਰਿਤਸਰ ਵਾਸੀ ਕਹਿ ਕਹਿ ਕੇ ਰੋ ਪਿੱਟ ਰਹੇ
ਅਸਮੰਜਸ ਸਤ ਗੁਰੂ ਵਿਚਾਰੇ
ਗੁਰੂ ਹਰਗੋਬਿੰਦ ਸਾਹਿਬ ਜੀ ਵਿਚਾਰ ਰਹੇ ਵੀ ਗੱਲ ਤਾਂ ਬਣ ਗਈ ਹੋ ਗਈ ਹੈ
ਪੁਰ ਜਨ ਜੇ ਹਮ ਸਾਥ ਸਿਧਾਰੇ
ਅੰਮ੍ਰਿਤਸਰ ਦੇ ਮਾਈ ਭਾਈ ਜੇ ਸਾਡੇ ਨਾਲ ਚਲੇ ਜਾਣ ਬਹੁਤ ਗੱਲ ਅਲਟ ਪੁਲਟ ਜੀ ਹੋ ਜਾਏ
ਸ੍ਰੀ ਅਰਜਨ ਪੁਰ ਪਰਮ ਵਿਸਾਰ
ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਬਹੁਤ ਵੱਡਾ ਅੰਮ੍ਰਿਤਸਰ ਸ਼ਹਿਰ ਵਸਾਇਆ
ਮਹਾਦੋਸ਼ ਜੇ ਇਨਹੈ ਦੁਖਾਵਾ
ਇਹਨਾਂ ਨੂੰ ਅਸੀਂ ਜਾਣ ਸਮੇਂ ਦੁਖੀ ਕਰੀਏ ਸਾਨੂੰ ਬੜਾ ਭਾਰੀ ਦੋਸ਼ ਲੱਗੂਗਾ
ਇਮ ਵਿਚਾਰ ਕਰ ਥੇਰੇ ਨਿਹਾਰ
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਟਿਕੇ ਹੋਏ ਲੋਕਾਂ ਵੱਲੀ ਵੇਖੀ ਜਾਂਦੇ
ਬਹੁਤ ਭਾਂਤ ਕੀ ਧੀਰ ਉਚਾਰ
ਬਹੁਤ ਤਰ੍ਹਾਂ ਦੇ ਧੀਰ ਦੇ ਬਚਨ ਕਹਿ ਰਹੇ
ਨਹਿ ਮਾਨਹਿ ਪੁਰ ਬਸਨ ਪਿਛਾਰੀ
ਜਿੰਨੇ ਅੰਮ੍ਰਿਤਸਰ ਦੇ ਮਾਈ ਭਾਈ ਅੰਮ੍ਰਿਤਸਰ ਵਿਚ ਪਿੱਛੋਂ ਬਸਣ ਵਾਸਤੇ ਮੰਨਦੇ ਹੀ ਨਹੀਂ
ਸੋਚ ਵਿਮੋਚਨ ਸੋਚਤ ਭਾਰੀ
ਜੋ ਸਾਰੀਆਂ ਸੋਚਾਂ ਚਿੰਤਾ ਫਿਕਰ ਨੂੰ ਕੱਟਣ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਆਪ ਬੜੀ ਸੋਚ ਕਰ ਰਹੇ ਹੈ ਵੀ ਹੁਣ ਕਿਵੇਂ ਕਰੀਏ ਕਿਵੇਂ ਇੱਥੇ ਟਿਕ ਜਾਣ ਇਹ ਸਾਡੇ ਨਾਲ ਨਾ ਜਾਣ ਈਰ ਦਿੰਦੇ ਉਹ ਕੋਈ ਗੱਲ ਨਹੀਂ ਸਮਝਦੇ ਹੈ ਸਿੱਧੇ ਕਹਿੰਦੇ ਵੀ ਨਾਲ ਜਾਵਾਂਗੇ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਚਾਹੁੰਦੇ ਹੈ ਵੀ ਇੱਥੋਂ ਦਾ ਕੋਈ ਵੀ ਮਾਈ ਭਾਈ ਸਾਡੇ ਨਾਲ ਨਾ ਜਾਵੇ ਅਖੀਰੀ ਸੋਚ ਵਿਚਾਰ ਕਰਕੇ ਇਹੀ ਦੇਖਿਆ ਵੀ ਪਰਮੇਸ਼ਰ ਦੀ ਜਿਹੜੀ ਮਾਇਆ ਹੈ ਉਹ ਇਹਨਾਂ ਤੇ ਪਾ ਦਈਏ ਫਿਰ ਇਹ ਮਾਇਆ ਦੇ ਪਾਉਣ ਕਰਕੇ ਭੁੱਲ ਜਾਣਗੇ ਮੋਹ ਵਿਚ ਆ ਜਾਣਗੇ ਫਿਰ ਇਹਨਾਂ ਦਾ ਇਹ ਅੰਮ੍ਰਿਤਸਰ ਛੱਡਣ ਨੂੰ ਜੀ ਨਹੀਂ ਕਰੇਗਾ ਇਸ ਤਰ੍ਹਾਂ ਫਿਰ ਇਹ ਅੰਮ੍ਰਿਤਸਰ ਨਗਰ ਵਸਦਾ ਰਸਤਾ ਰਹੇਗਾ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਆਪਣੀ ਜਿਹੜੀ ਮਾਇਆ ਹੈ ਸਾਰਿਆਂ ਤੇ ਪਾ ਦਿੱਤੀ ਸਾਰਿਆਂ ਨੂੰ ਆਪੋ ਆਪਣੇ ਘਰੇ ਦਾ ਮੋਹ ਜਾਗ ਆਇਆ ਹੈ ਸਾਰੇ ਹੀ ਇਸ ਤਰ੍ਹਾਂ ਪਿੱਛੇ ਨੂੰ ਵਾਪਸ ਮੁੜ ਗਏ ਸਨ ਆਪ ਜੀ ਜਿਵੇਂ ਚਲਦੇ ਚਲਾਉਂਦੇ ਹੋਏ ਰਸਤਾ ਤੈਅ ਕਰਦੇ ਹੋਏ ਭਾਈ ਗਡਰੋਲੀ ਆ ਕੇ ਪਹੁੰਚੇ ਸਨ ਇੱਥੇ ਆ ਕੇ ਜਿਵੇਂ ਵਿਸਾਖੀ ਦਾ ਜੋੜ ਮੇਲਾ ਆਪ ਜੀ ਨੇ ਬੜੇ ਚਾਰ ਸ਼ਾਹ ਨਾਲ ਨਗਰ ਨਿਵਾਸੀ ਹੋਰ ਇਲਾਕੇ ਨਾਲ ਲੜ ਮਿਲ ਕੇ ਮਨਾਇਆ ਉਹ ਪ੍ਰਸੰਗ ਅੱਗੇ ਆਏਗਾ ਹੁਣ ਸਮਾਂ ਉਪਰੀ ਜਾ ਰਿਹਾ ਹੈ ਇੱਥੇ ਹੀ ਆਪਾਂ ਹੁਣ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ
ਇਮ ਵਿਚਾਰ ਕਰ ਥੇਰੇ ਨਿਹਾਰ ਬਹੁਤ ਭਾਂਤ ਕੀ ਧੀਰ ਉਚਾਰੈ ਨਹਿ ਮਾਨਹਿ ਪੁਰ ਬਸਨ ਪਿਛਾਰੀ ਸੋਚ ਵਿਮੋਚਨ ਸੋਚਤ ਪਾਰੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ